ਸਾਹਿਬ ਜੀਓ ਧੰਨ ਵਾਹਿਗੁਰੂ ਜੀ ਚਿਤ ਚਿਤਮੋ ਅਰਦਾਸ ਕਹੂੰ ਪਰ ਕਹਿ ਪੀ ਨਾ ਸਕੋ ਸਰਬ ਚਿੰਤ ਤੁਦ ਪਾਸ ਸਾਦ ਸੰਗਤ ਹੋ ਤਪੋ ਤੇਰੇ ਹੁਕਮ ਪਵੈ ਨੀਸਾਣ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੈ ਸ਼ੁਭ ਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰੱਖੇ ਤਿਵ ਰਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੂੰ ਰੱਖੇ ਤਿਵ ਰਹੋ ਪਰਮ ਸਨਮਾਨਯੋਗ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਪਰਮ ਪਿਤਾ ਪਰਮਾਤਮਾ ਜੀ ਦੇ ਹਿਰਦਾ ਸਵਰੂਪ ਸ਼ਬਦ ਗੁਰੂ ਸਿੰਘਾਸਨ ਤੇ ਸੁਭਾਇਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਤਿਨਾਂ ਦੀ ਬਖਸ਼ਿਸ਼ਾਂ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਰੱਬੀ ਰਹਿਮਤ ਦੇ ਮਹਾਨ ਪਾਤਰ ਹੋ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸਭਨਾਂ ਨੇ ਭਾਵਨਾ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਪਰਸਿਆ ਹੈ। ਕੋਟਾਨ ਕੋਟ ਸਤਿਗੁਰਾਂ ਦੇ ਪਵਿੱਤਰ ਚਰਨਾਂ ਦਾ ਸ਼ੁਕਰ ਹੈ, ਸ਼ੁਕਰ ਹੈ ਜੋ ਅੰਮ੍ਰਿਤ ਵੇਲੇ ਤੋਂ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਭਨਾਂ ਨੂੰ ਨਿਵਾਜਿਆ ਹੈ। ਸੱਜੇ ਹੋਏ ਦੀਵਾਨ ਵਿੱਚ ਅੰਮ੍ਰਿਤ ਬਾਣੀ ਪੰਜ ਬਾਣੀਆਂ ਦੇ ਨਿਤਨੇਮ ਨਾਮ ਸਿਮਰਨ ਔਰ ਗੁਰੂ ਕੇ ਕੀਰਤਨੀਏ ਭਾਈ ਸਵਰਨਜੀਤ ਸਿੰਘ ਜੀ ਪਟਿਆਲੇ ਵਾਲੇ ਤਿਨ੍ਹਾਂ ਦੇ ਜਥੇ ਪਾਸੋਂ ਅੰਮ੍ਰਿਤ ਬਾਣੀ ਦਾ ਰਾਸ ਭਿੰਨਾ ਕੀਰਤਨ ਸੁਣਿਆ ਹੈ। ਮਿਹਰ ਕਰਨ ਸਤਿਗੁਰੂ ਅੰਮ੍ਰਿਤ ਵੇਲੇ ਤੋਂ ਜੁੜੀਆਂ ਹੋਈਆਂ ਸੰਗਤਾਂ ਭਾਵਨਾ ਸ਼ਰਧਾ ਦੇ ਨਾਲ ਗੁਰੂ ਦਰਬਾਰ ਦੇ ਵਿੱਚ ਕੀਤੀ ਹੋਈ ਸੇਵਾ ਕਾਲ ਸਤਿਗੁਰੂ ਥਾਂ ਪਾਉਣ। ਆਓ ਗੁਰੂ ਪਿਆਰੇ ਖਾਲਸਾ ਜੀ ਆਪ ਸਮੂਹ ਸੰਗਤਾਂ ਦੀਆਂ ਅਸੀਸਾਂ ਔਰ ਗੁਰੂ ਮਾਲਕ ਜੀ ਦੀ ਮਿਹਰ ਦੇ ਸਦਕਾ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਤੋਂ ਨਜ਼ਲ ਹੋਏ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜਦੇ ਹਾਂ। ਬਖਸ਼ਿਆ ਹੋਇਆ ਅੱਜ ਦਾ ਰੱਬੀ ਸੁਨੇਹਾ, ਧੰਨ ਧੰਨ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ, ਤਿਨ੍ਹਾਂ ਦੀ ਬਖਸ਼ਿਸ਼ ਭਰੀ ਰਸਨਾ ਤੋਂ ਉਚਾਰਿਆ ਹੋਇਆ ਸੂਹੀ ਰਾਗ ਦੇ ਸਿਰਲੇਖ ਹੇਠਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 767 ਔਰ 68 ਉੱਤੇ ਇਹ ਰੱਬੀ ਬੋਲ ਸੁਭਾਏਮਾਨ ਹੈ। ਆਓ ਇਹਨਾਂ ਪਾਵਨ ਪਵਿੱਤਰ ਬਚਨਾਂ ਦੇ ਨਾਲ ਵਿਚਾਰਧਾਰਾ ਦੇ ਨਾਲ ਜੁੜੀਏ। ਸਾਰੀ ਸੰਗਤ ਪਿਆਰ ਵਿੱਚ ਭਿੱਜ ਕੇ ਅਸੀਸ ਦੀ ਦਾਤ ਬਖਸ਼ੋ, ਦੋਨੋਂ ਹੱਥ ਜੋੜ ਲਵਾਓ ਹਾਜ਼ਰੀ, ਆਖੋ ਜੀ ਸਤਨਾਮ ਵਾਹੇ ਗੁਰੂ ਜੀ। ਧੰਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਿਤਾ ਜੀ। ਸੂਹੀ ਰਾਗ ਦੇ ਵਿੱਚ ਉਚਾਰੇ ਹੋਏ ਜੋ ਇਹ ਅੰਮ੍ਰਿਤ ਬੋਲ ਹਨ, ਇਹਨਾਂ ਦੇ ਚਾਰ ਬੰਦ ਨੇ। ਤਕਰੀਬਨ ਸੱਤ ਸੱਤ ਤੁਕਾਂ ਦਾ ਇੱਕ ਬੰਦ ਹੈ ਔਰ ਚੌਂ ਬੰਦਾਂ ਦੀ ਜਿਹੜੀ ਵਿਚਾਰਧਾਰਾ ਆ ਉਹ ਇੱਕੋ ਹੀ ਹੈ। ਸ਼ਬਦ ਦੀ ਆਰੰਭਤਾ ਦੇ ਬੋਲ ਨੇ ਰਾਗ ਸੂਹੀ, ਸ਼ੰਤ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਇਹ ਸੂਹੀ ਰਾਗ ਦਾ ਸ਼ੰਤ ਹੈ। ਤੀਸਰੇ ਗੁਰੂ ਦੇਵ ਦੀ ਬਾਣੀ ਦੂਜੇ ਘਰ ਵਿੱਚ ਗਾਉਣ ਦੀ ਹਦਾਇਤ। ਸੰਖੇਪ ਰੂਪ ਵਿੱਚ ਮਹਾਰਾਜ ਨੇ ਮੰਗਲ ਉਚਾਰਿਆ ਹੈ, ਇੱਕ ਓਅੰਕਾਰ ਵਾਹਿਗੁਰੂ ਪ੍ਰਮਾਤਮਾ ਇੱਕ ਹੈ, ਸਤਿਗੁਰ ਪ੍ਰਸਾਦ ਗੁਰੂ ਕਿਰਪਾ ਦੇ ਸਦਕਾ ਮਾਲਕ ਨੂੰ ਮਾਣਿਆ ਜਾਂਦਾ ਹੈ। ਬਚਨਾਂ ਦੀ ਆਰੰਭਤਾ ਕਰਦਿਆਂ ਮਹਾਰਾਜ ਮਿਹਰ ਕਰ ਰਿਹਾ, ਸੁਖ ਸੋਹੇ ਲੜਾ ਹਰ ਧਿਆਵੋ, ਗੁਰਮੁਖ ਹਰ ਫਲ ਪਾਵੋ। ਸੋਹੇ ਲੜਾ ਦਾ ਅੱਖਰੀ ਅਰਥ ਜਦੋਂ ਪੜਾਂਗੇ, ਕੋਸ਼ ਦੇ ਵਿੱਚ ਸੋਹਲੇ ਦੇ ਜਾਂ ਸੋਹਲੜੇ ਦੇ ਅਰਥ ਲਿਖੇ ਹੋਏ ਖੁਸ਼ੀ ਦੇ ਗੀਤ, ਉਹ ਬੋਲ, ਉਹ ਵਿਚਾਰਧਾਰਾ ਜਿਹੜੀ ਇਨਸਾਨੀ ਜੀਵਨ ਨੂੰ ਸੁੱਖ ਦਏ, ਖੁਸ਼ੀ ਦਏ। ਭਾਵ ਅਰਥ ਇੱਥੇ ਵਿਦਵਾਨ ਪੁਰਖਾਂ ਕੀਤੇ ਹੈ, ਅੰਮ੍ਰਿਤ ਬਾਣੀ। ਸਤਿਗੁਰੂ ਦੀ ਅੰਮ੍ਰਿਤਮਈ ਬਾਣੀ ਨੂੰ ਭਾਈ ਗਾਓ, ਧਿਆਓ। ਬਾਣੀ ਗਾਉਣ, ਬਾਣੀ ਧਿਆਉਣ ਦੇ ਨਾਲ ਕੀ ਮਿਲੇਗਾ? ਸੁੱਖ ਸੋਹੇ ਲੜਾ ਹਰ ਧਿਆਵੋ। ਮਾਲਕ ਦੀ ਬਾਣੀ ਨੂੰ ਗਾਉਣ ਨਾਲ, ਧਿਆਉਣ ਨਾਲ ਸੁੱਖਾਂ ਦੀ ਦਾਤ ਮਿਲੇਗੀ। ਗੁਰਮੁਖ ਹਰ ਫਲ ਪਾਵੋ। ਦੁਨੀਆਂ ਦੇ ਵਿੱਚ ਕੋਈ ਬੀਜ ਬੀਜਦੇ ਆ ਤੇ ਸੁਭਾਵਕ ਹੈ ਵੀ ਬੀਜ ਤੋਂ ਬਾਅਦ ਫੁੱਲ ਤੇ ਫਲ ਲੱਗਣੇ ਸੁਭਾਵਕ ਹੈ। ਇਵੇਂ ਹੀ ਧਰਮ ਦੀ ਦੁਨੀਆ ਹੈ। ਜਿਹਨੇ ਭਾਵਨਾ ਦੇ ਨਾਲ ਬੰਦਗੀ ਦਾ ਬੀਜ ਬੀਜਿਆ, ਸੇਵਾ ਸਿਮਰਨ ਬਾਣੀ ਦਾ ਬੀਜ ਬੀਜਿਆ, ਜੀਵਨ ਜਾਚ ਗੁਰੂ ਦੇ ਆਸ਼ੇ ਅਨੁਸਾਰ ਬਣ ਗਈ। ਮਹਾਰਾਜ ਕਹਿੰਦੇ ਆ ਗੁਰਮੁਖ ਹਰ ਫਲ ਪਾਵੋ। ਫਲ ਕੀ ਮਿਲਦਾ ਆ? ਵਾਹਿਗੁਰੂ ਪਰਮਾਤਮਾ ਦੇ ਚਰਨਾਂ ਦਾ ਪਿਆਰ ਜਿਹੜਾ ਆ ਉਹ ਫਲ ਰੂਪ ਵਿੱਚ ਮਿਲ ਜਾਂਦਾ ਆ, ਜਾਂ ਇੰਜ ਕਹਿ ਲਓ ਵੀ ਮਾਲਕ ਹੀ ਫਲ ਦੇ ਰੂਪ ਵਿੱਚ ਮਿਲ ਜਾਂਦਾ ਆ। ਸਾਡੀ ਜ਼ਿੰਦਗੀ ਦੀ ਜਿੰਨੀ ਦੌੜ ਹੈ, ਜਨਮ ਤੋਂ ਜਾਂ ਇੰਜ ਕਹਿ ਲਓ ਜਦੋਂ ਤੋਂ ਸਮਝ ਆਈ ਸੰਸਾਰ ਦੀ, ਸਮਝ ਦੇ ਵਿੱਚੋਂ ਇੱਕ ਵੱਡੀ ਚੀਜ਼ ਜਨਮ ਲੈਂਦੀ ਜਿਹਨੂੰ ਅਸੀਂ ਕਹਿੰਦੇ ਹਾਂ ਸੁੱਖ, ਸਕੂਨ, ਟਿਕਾ, ਖੁਸ਼ੀ। ਹਰ ਬੰਦੇ ਦੀ ਲੋੜ ਹੈ, ਭਾਵੇਂ ਉਹ ਬਹੁਤ ਹਲਕੀ ਜਿਹੀ ਜ਼ਿੰਦਗੀ ਗੁਜ਼ਾਰ ਰਿਹਾ ਹੋਵੇ, ਭਾਵ ਛੋਟੇ ਤੋਂ ਛੋਟੇ ਘਰ ਝੁੱਗੀਆਂ ਦੇ ਵਿੱਚ ਵੀ ਕਿਸੇ ਦਾ ਰਹਿਣ ਬਸੇਰਾ ਹੋਵੇ। ਮੰਗ ਪਿਆਰਿਓ ਉਹਦੀ ਵੀ ਇਹੋ ਹੀ ਹੈ, ਤੇ ਮੰਗ ਇੱਕ ਸੋਨੇ ਹੀਰਿਆਂ ਦੇ ਘਰਾਂ ਵਿੱਚ ਮਹਿਲਾਂ ਵਿੱਚ ਰਹਿਣ ਵਾਲੇ ਬੰਦੇ ਦੀ ਵੀ ਮੰਗ ਇਹੋ ਹੀ ਹੈ। ਮੰਗ ਵਿੱਚ ਚਾਹਤ ਵਿੱਚ ਕੋਈ ਫਰਕ ਨਹੀਂ ਹੈ, ਕਿਉਂਕਿ ਬਣਾਉਣ ਵਾਲਾ ਸਾਜਣ ਵਾਲਾ ਤੇ ਸਹਿਬ ਆਪ ਆ, ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਿਡਾਣਾ, ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ। ਇਸ ਦੁਨੀਆਂ ਵਿੱਚ ਭਿਖਾਰੀ ਪੈਦਾ ਕੀਤੇ ਆ, ਰਾਜੇ ਪੈਦਾ ਕੀਤੇ, ਮਹਾਰਾਜ ਇਹ ਤਾਂ ਤੇਰੀ ਦੇਣ ਹੈ, ਪਰ ਜਿਹੜੀ ਗੱਲ ਸੁੱਖ ਦੀ ਆਏਗੀ, ਸੁੱਖ ਵਾਸਤੇ ਹੀ ਸਾਰੇ ਸਾਧਨ ਕੀਤੇ ਜਾ ਰਹੇ ਆ। ਸਾਡੀ ਦੌੜ ਜਿਹੜੀ ਆ, ਵੇਖੋ ਕੁਝ ਜ਼ਿੰਦਗੀ ਦੇ ਬੋਲ ਆ ਜਿਹਨੂੰ ਅਸੀਂ ਲੋੜਾਂ ਕਹਿ ਦਿੰਦੇ ਹਾਂ, ਸੌਖੇ ਬੋਲਾਂ ਚ ਲੋੜ ਹਰ ਬੰਦੇ ਦੀ ਹੈ। ਤਨ ਤੇ ਪਹਿਨਣ ਲਈ ਕੱਪੜਾ ਚਾਹੀਦਾ ਹੈ, ਪੇਟ ਵਿੱਚ ਪਾਉਣ ਲਈ ਪ੍ਰਸ਼ਾਦਾ ਚਾਹੀਦਾ ਹੈ, ਰਹਿਣ ਬਸੇਰੇ ਲਈ ਛੱਤ ਚਾਹੀਦੀ ਹੈ। ਇਹ ਸਾਡੀਆਂ ਜਿਸਮਾਨੀ ਔਰ ਮੁੱਢਲੀ ਲੋੜਾਂ ਨੇ। ਔਰ ਕਮਾਲ ਇਹ ਹੈ, ਜਿਸ ਮਾਲਕ ਬਿਧਾਤੇ ਨੇ ਸਾਨੂੰ ਪੈਦਾ ਕੀਤਾ ਆ, ਇਹ ਜ਼ਿੰਮੇਵਾਰੀ ਮਾਲਕ ਖੁਦ ਹੀ ਚੁੱਕ ਕੇ ਭੇਜਦਾ ਆ। ਕਿਤੇ ਗੁਰਮੁਖ ਸੱਜਣ ਸਤਿਕਾਰਯੋਗ ਗੁਰਪ੍ਰਵਾਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਹੋਰਾਂ ਨੂੰ ਜਿਨ੍ਹਾਂ ਮਾਣਿਆ ਜਾਂ ਸੁਣਿਆ, ਜਦੋਂ ਅਸੀਂ ਵਿਦਿਆਲਿਆ ਦੇ ਵਿੱਚ ਪੜ੍ਹਨ ਲੱਗੇ ਨਾ, ਬਹੁਤ ਛੋਟੇ ਸਾਂ, ਤਕਰੀਬਨ 2002 ਦੀ ਬਾਤ ਹੈ, ਉਹਨਾਂ ਕਦੀ ਵਿਦਿਆਲਿਆ ਦੇ ਵਿੱਚ ਆਉਣਾ ਤਾਂ ਉਹਨਾਂ ਇੱਕੋ ਗੱਲ ਆਖਿਆ ਕਰਨੀ, ਬੇਟਾ ਅੱਲਾ ਪਾਕ ਪਰਮ ਪਿਤਾ ਪਰਮਾਤਮਾ ਜੇ ਦੁਨੀਆਂ ਤੇ ਸਾਜ ਰਿਹਾ ਨਾ ਕਿਸੇ ਨੂੰ, ਫਿਰ ਉਹਨੇ ਕੁਝ ਨਾ ਕੁਝ ਤੁਹਾਡੇ ਬਾਰੇ ਸੋਚਿਆ ਆ ਤੇ ਫਿਰ ਹੀ ਦੁਨੀਆਂ ਤੇ ਭੇਜਿਆ ਆ। ਐਵੇਂ ਨਹੀਂ ਸੁੱਟ ਦਿੰਦਾ ਕਿਸੇ ਨੂੰ, ਉਹ ਸੋਚਦਾ ਆ। ਉਦੋਂ ਜ਼ਿਹਨ ਦੇ ਵਿੱਚ ਕਈ ਗੱਲਾਂ ਨਹੀਂ ਸੀ ਆਉਂਦੀਆਂ ਵੀ ਇੰਜ ਕਿਵੇਂ ਹੋ ਸਕਦਾ ਹੈ, ਇੰਨੀ ਕਾਇਨਾਤ ਹੈ, ਇੰਨੀ ਦੁਨੀਆ ਹੈ, ਹੋਲ ਯੂਨੀਵਰਸ ਦੇ ਵਿੱਚ ਕਿੰਨਾ ਕੁਝ ਆ। ਪਰ ਬਾਬਾ ਨਾਨਕ ਜੀ ਕਹਿੰਦੇ ਇੱਕ ਗੱਲ ਯਾਦ ਰੱਖੀ, ਕੋਈ ਐਸੀ ਚੀਜ਼ ਨਹੀਂ ਜਿਹੜੀ ਉਹਦੇ ਚਿੱਤ ਤੋਂ ਬਾਹਰ ਹੋਵੇ, ਸਭ ਉਹਦੇ ਚਿੱਤ ਦੇ ਵਿੱਚ ਆ। ਚਿੱਤੈ ਅੰਦਰ ਸਭ ਕੋ ਬੇਖ ਨਦਰੀ ਹੇਠ ਚਲਾਏਂਦਾ, ਉਹਦੇ ਚਿੱਤ ਦੇ ਵਿੱਚ ਆ ਅਸੀਂ ਸਾਰੇ, ਕੋਈ ਉਹਦੇ ਚਿੱਤ ਤੋਂ ਬਾਹਰ ਨਹੀਂ ਹੈ। ਔਰ ਅੱਜ ਮਹਾਰਾਜ ਗੁਰੂ ਅਮਰਦਾਸ ਕਹਿੰਦੇ ਆ, ਸੁੱਖ ਦੀ ਦੌੜ ਤੇ ਸਾਰੀ ਦੁਨੀਆਂ ਵਿੱਚ ਹੈ, ਔਰ ਸੁੱਖ ਲਈ ਹੀ ਬੰਦਾ ਯਤਨ ਕਰਦਾ ਪਿਆ। ਐਸਾ ਕਰਮ, ਐਸੀ ਦੌੜ, ਐਸਾ ਕੰਮ, ਐਸੀ ਕਿਰਤ, ਐਸਾ ਘਰ, ਐਸੇ ਸਾਧਨ ਅਖਤਿਆਰ ਕਰ ਲਵਾਂ, ਬਣਾ ਲਵਾਂ, ਪਰ ਕਦੇ ਨਾ ਕਦੇ ਮੈਂ ਬਹਿ ਕੇ ਉਹਨਾਂ ਸੁੱਖਾਂ ਨੂੰ ਮਾਣ ਸਕਾਂ। ਹੁਣ ਬਾਹਰੀ ਤੌਰ ਤੇ ਪਿਆਰੇ ਉਹ ਸੁੱਖ ਦੀ ਪਰਿਭਾਸ਼ਾ ਹੋ ਰਿਹਾ, ਆਪਾਂ ਜਦੋਂ ਦੁਨੀਆਂ ਚ ਵਿਚਰਦੇ ਹਾਂ ਨਾ, ਜਦੋਂ ਬੰਦਾ ਇਕੱਲਾ ਦੁਨਿਆਵੀ ਹੋਵੇਗਾ ਉਦੋਂ ਸੁੱਖ ਦੀ ਪਰਿਭਾਸ਼ਾ ਬਦਲ ਜਾਣੀ ਆ। ਬਾਹਰੀ ਦੁਨੀਆਂ ਵਿੱਚ ਸੁੱਖ ਦੀ ਪਰਿਭਾਸ਼ਾ ਸਿਰਫ ਇੰਨੀ ਹੈ, ਘਰ ਵੱਡਾ ਹੋਵੇ, ਬੈਲੈਂਸ ਹੋਵੇ, ਧੀਆਂ ਪੁੱਤ ਹੋਣ, ਦੇਣਾ ਨਾ ਕਿਸੇ ਦਾ ਹੋਵੇ। ਸਾਨੂੰ ਲੱਗਦਾ ਵੀ ਸ਼ਾਇਦ ਇਹ ਸੁੱਖ ਆ, ਇਹੀ ਪਰਿਭਾਸ਼ਾ ਆ ਸੁੱਖ ਦੀ। ਪਰ ਆਪਾਂ ਜਿੰਨੇ ਕੁ ਬੈਠੇ ਹਾਂ ਜਾਂ ਮੀਡੀਆ ਰਾਹੀਂ ਕੋਈ ਸੱਜਣ ਮਾਣਦਾ ਹੋਵੇ, ਜਦੋਂ ਤੋਂ ਆਰੰਭ ਹੋਏ ਜੀਵਨ ਦੀ ਦੌੜ ਚ ਆਪਾਂ ਸਾਰੇ ਸ਼ਾਮਿਲ ਹੋਏ ਹਾਂ, ਕੋਈ ਐਸਾ ਨਹੀਂ ਹੈ ਜਿਹਨੂੰ ਮਾਲਕ ਨੇ ਘਟਾਇਆ ਹੋਵੇ। ਹਾਂ, ਕਿਸੇ ਦਾ ਕਰਮ ਹੋਵੇ, ਅਗਾਂਹ ਤੋਂ ਕਿਸੇ ਦੇ ਪੈਰ ਥਿੜਕ ਗਏ, ਹੁਣ ਪਛਾਂਹ ਚੱਲਿਆ ਜਾਵੇ, ਕੋਈ ਵੱਡੀ ਬਾਤ ਨਹੀਂ ਹੈ। ਪਰ 90% ਅਸੀਂ ਉਹ ਕਵਾਂਗੇ ਵੀ ਤਰੱਕੀ ਕੀਤੀ ਹਰ ਬੰਦੇ ਨੇ, ਬੈਲੈਂਸ ਵਧਿਆ ਹੋਏਗਾ, ਘਰ ਵੱਡੇ ਹੋਏ ਹੋਣਗੇ, ਸਹੂਲਤਾਂ ਦੇ ਸਾਧਨ ਜਿਹੜੇ ਉਹ ਵਧੇ ਹੋਣਗੇ। ਬਜ਼ੁਰਗਾਂ ਕੋਲ ਜ਼ਿੰਦਗੀ ਦਾ ਬੜਾ ਵੱਡਾ ਤਜ਼ਰਬਾ ਹੈ, ਪਰ ਜਦੋਂ ਤੁਸੀਂ ਕਿਸੇ ਨੂੰ ਟੋਹ ਕੇ ਵੇਖੋਗੇ ਨਾ, ਤੁਹਾਨੂੰ ਸੱਚੀ ਗੱਲ ਇਹ ਹੈ ਸੁੱਖ ਦੀ ਪਰਿਭਾਸ਼ਾ ਤੁਹਾਨੂੰ ਬਦਲਦੀ ਨਜ਼ਰ ਆਏਗੀ। ਵੀ ਜਿਹਨੂੰ ਅਸੀਂ ਸੁੱਖ ਸਮਝੀ ਬੈਠੇ ਹਾਂ ਨਾ, ਅਸਲ ਚ ਇਹ ਸੁੱਖ ਨਹੀਂ ਹੈ। ਹਜ਼ੂਰ ਦੀ ਬਾਣੀ ਨੂੰ ਪੜ੍ਹੀਏ, ਬਾਦਸ਼ਾਹ ਕਹਿੰਦੇ ਨੇ ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ, ਸੁੱਖੈ ਕੋ ਦੁੱਖ ਅਗਲਾ, ਮਨ ਮੁਖ ਬੂਝ ਨਾ ਹੋਏ। ਦੁਨੀਆਂ ਦੇ ਵਿੱਚ ਜਿੰਨੇ ਲੋਕ ਧਰਮ ਨੂੰ ਪੂਜ ਰਹੇ ਆ, ਚਾਹੇ ਉਹ ਗਿਰਜਾ ਘਰ ਜਾਂਦਾ ਹੋਵੇ, ਕੋਈ ਮੰਦਿਰ ਮਸੀਤੇ ਮਸਜਿਦ ਗੁਰਦੁਆਰਾ ਸਭ ਕਿਤੇ ਵੀ ਕੋਈ ਜਾ ਰਿਹਾ, ਕਮਾਲ ਇਹ ਹੈ ਮੰਗਦਾ ਤੇ ਹਰ ਕੋਈ ਸੁਖੀ ਹੈ ਨਾ। ਫਿਰ ਕਦੀ ਕਿਸੇ ਨੇ ਐਸੀ ਅਰਦਾਸ ਨਹੀਂ ਨਾ ਕੀਤੀ ਜਾਂ ਕਰਾਈ ਵੀ ਮੈਨੂੰ ਦੁੱਖ ਮਿਲੇ, ਕੋਈ ਨੀ ਇਹੋ ਜਿਹੀ ਅਰਦਾਸ ਕਰਦਾ ਨਾ ਕਰਵਾਉਂਦਾ। ਪਰ ਹਰ ਬੰਦਾ ਸੁੱਖ ਮੰਗਦਾ ਹੋਇਆ ਵੀ ਦੁਖੀ ਕਿਉਂ ਹੋ ਰਿਹਾ? ਅੱਜ ਜਿਹੜੇ ਸਹੂਲਤ ਆ ਸਾਧਨ ਆ ਉਹਨਾਂ ਦੀ ਕਮੀ ਨਹੀਂ ਹੈ, ਵੱਡੇ ਵੱਡੇ ਘਰ ਨੇ, ਵੱਡੇ ਵੱਡੇ ਸਾਧਨ ਹੈ, ਗੱਡੀਆਂ ਹੈ, ਹਰ ਕੁਝ ਹੈ, ਬਾਹਰੀ ਤੌਰ ਤੇ ਸਾਧਨ ਦੀ ਕੋਈ ਕਮੀ ਨਹੀਂ ਹੈ। ਪਰ ਫਿਰ ਵੀ ਕੀ ਕਾਰਨ ਹੈ? ਅੰਦਰ ਟਿਕਾ ਨਹੀਂ ਹੈ, ਪੇਸ਼ੈਂਸ ਨਹੀਂ ਹੈ, ਸਬਰ ਨਹੀਂ ਹੈ। ਔਰ ਇਹ ਬਹੁਤ ਗੱਲ ਨੂੰ ਜਦੋਂ ਤੁਸੀਂ ਵਾਚੋਗੇ ਨਾ, ਬਜ਼ੁਰਗ ਬੈਠੇ ਹੈ, ਅੱਜ ਦਾ ਜਿਹੜਾ ਮੌਜੂਦਾ ਯੁੱਗ ਚੱਲ ਰਿਹਾ ਤੇ ਬਜ਼ੁਰਗਾਂ ਦਾ 50 ਤੋਂ 60 ਸਾਲ ਦਾ ਵਕਫਾ ਹੋਏਗਾ ਮੇਰਾ ਅੰਦਾਜ਼ਾ ਆ। ਪਰ ਤੁਸੀਂ ਇਹਨਾਂ ਨੂੰ ਟੋਹ ਕੇ ਵੇਖੋਗੇ, ਇਹਨਾਂ ਦੀ ਜ਼ਿੰਦਗੀ ਚ ਸਾਧਨ ਕੋਈ ਨਹੀਂ ਸੀ, ਪਰ ਇਹਨਾਂ ਦੇ ਵਿੱਚ ਸਬਰ ਬੜਾ ਆ, ਪੇਸ਼ੈਂਸ ਆ, ਟਿਕਾ ਆ। ਸਾਧਨ ਨਾ ਹੋਣ ਕਰਕੇ ਵੀ ਇਹਨਾਂ ਸੁੱਖ ਮਾਣਿਆ ਹੋਇਆ। ਪਰ ਜਿਹੜੇ ਯੁੱਗ ਵਿੱਚ ਅਸੀਂ ਗੁਜ਼ਰ ਰਹੇ ਹਾਂ, ਮਸ਼ੀਨੀ ਯੁੱਗ ਹੈ, ਰੈਟ ਰੇਸ ਦਾ ਯੁੱਗ ਹੈ, ਚੂਹਾ ਦੌੜ ਹੈ, ਸਾਧਨ ਸਾਰੇ ਆ, ਟਿਕਾ ਹੈ ਨਹੀਂ। ਬਣੇ ਹੋਏ ਪਵਿੱਤਰਤਾ ਦੇ ਰਿਸ਼ਤੇ, ਬਣੇ ਹੋਏ ਪਰਿਵਾਰਕ ਰਿਸ਼ਤੇ ਕਿਵੇਂ ਟੁੱਟਦੇ ਨਜ਼ਰ ਆ ਰਹੇ? ਅੰਦਾਜ਼ਾ ਕਦੀ ਵਾਚ ਕੇ ਵੇਖੋ ਨਾ, ਕਿੰਨਾ ਔਖਾ ਬੱਚਿਆਂ ਨੂੰ ਛੱਡ ਦੇਣਾ, ਕਿੰਨਾ ਔਖਾ ਪਤੀ ਪਤਨੀ ਦਾ ਵਿਛੋੜਾ। ਪਰ ਕਿਹੜੀ ਦੌੜ ਐਸੀ ਜਿਹਦੇ ਵਿੱਚ ਰਿਸ਼ਤੇ ਟੁੱਟਦੇ ਨਜ਼ਰ ਆ ਰਹੇ? ਇਹਦਾ ਮਤਲਬ ਹੈ ਬਾਹਰ ਦੇ ਜਿੰਨੇ ਸਾਧਨ ਹੈ ਉਹ ਫਿਰ ਸੁੱਖ ਪ੍ਰਦਾਨ ਨਹੀਂ ਕਰ ਸਕੇ, ਉਹਨਾਂ ਵਿੱਚੋਂ ਕੁਝ ਨਹੀਂ ਮਿਲ ਸਕਿਆ ਜੋ ਅਸੀਂ ਚਾਹ ਰਹੇ ਸਾਂ। ਗੁਰੂਦੇਵ ਮਾਲਕ ਦਾ ਫਿਰ ਬੋਲ ਆਖਾਂ, ਬਾਬਾ ਜੀ ਕਹਿੰਦੇ ਨੇ ਸੁੱਖ ਕੋ ਮੰਗੈ ਸਭ ਕੋ, ਹਰ ਬੰਦਾ ਸੁੱਖ ਲੋੜਦਾ ਦਾਤਿਆ, ਦੁੱਖ ਨਾ ਮੰਗੈ ਕੋਏ, ਕੋਈ ਐਸਾ ਨਹੀਂ ਹੈ ਜਿਹੜਾ ਦੁੱਖ ਮੰਗਦਾ ਹੋਵੇ। ਸੁੱਖੈ ਕੋ ਦੁੱਖ ਅਗਲਾ, ਮਨ ਮੁੱਖ ਬੂਝ ਨਾ ਹੋਏ। ਕਹਿਣ ਲੱਗੇ ਭੁੱਲ ਪਤਾ ਕਿੱਥੇ ਹੋਈ? ਜਿਹੜੇ ਸਾਧਨਾ ਵਿੱਚੋਂ ਸੁੱਖ ਮੰਗ ਰਹੇ ਸੀ, ਅਸਲ ਵਿੱਚ ਉਹ ਸਾਧਨ ਸੁੱਖਾਂ ਦੇ ਹੈ ਹੀ ਨਹੀਂ ਹੈ। ਜਿਹਦੇ ਚੋਂ ਅਸੀਂ ਸੁੱਖ ਭਾਲ ਰਹੇ ਹਾਂ ਉਹਨਾਂ ਚੋਂ ਸੁੱਖ ਨਹੀਂ ਮਿਲ ਰਿਹਾ। ਫਿਰ ਬਚਨਾਂ ਨੂੰ ਪੜ੍ਹਿਓ, ਬਾਬਾ ਜੀ ਕਹਿੰਦੇ ਨੇ ਵੇਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇਹੇ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਮਾਲਕ ਕਹਿੰਦੇ ਆ ਤੇਰੇ ਤੋਂ ਬਿਨਾਂ ਜੋ ਵੀ ਮੰਗਿਆ ਜਾ ਰਿਹਾ ਨਾ ਦਾਤਾ, ਉਹ ਅਸੀਂ ਸੁੱਖ ਸਾਨੂੰ ਲੱਗਦਾ ਆ, ਪਰ ਗੁਰੂ ਬਾਬੇ ਦਾ ਘਰ ਕਹਿੰਦਾ ਭਲਿਆ ਉਹ ਦੁੱਖ ਹੀ ਦੁੱਖ ਮੰਗਿਆ ਜਾ ਰਿਹਾ। ਦੁੱਖ ਕੀਆਂ ਪੰਡਾਂ ਖੁੱਲੀਆਂ, ਵਿੱਚੋਂ ਸੁੱਖ ਨਾ ਨਿਕਲਿਓ ਕੋਏ। ਜਦੋਂ ਕਿਸੇ ਨੂੰ ਫਰੋਲਿਆ ਸ਼ਾਇਦ ਵੱਡੇ ਘਰ ਵਾਲਾ ਬੜਾ ਸੁਖੀ ਹੋਏਗਾ। ਹੈਰਾਨ ਇਹ ਹੈ ਮਖਮਲੀ ਸੇਜ ਤੇ ਪੈ ਕੇ ਵੀ ਕੋਈ ਸਕੂਨ ਵਾਲਾ ਨਾ ਹੋਵੇ। ਬੜੀ ਪਿਆਰੀ ਇੱਕ ਸਮਝਣ ਲਈ ਗਾਥਾ ਮੇਰੇ ਜ਼ਿਹਨ ਚ ਆਈ। ਕਹਿੰਦੇ ਨੇ ਇੱਕ ਨਾ ਗੋਲੀ ਗੁਲਾਮ ਜਿਹਨੂੰ ਕਹਿ ਦਿੰਦੇ ਆਪਾਂ, ਗੋਲਾ ਹੁੰਦਾ ਮੇਲ ਵਾਸਤੇ ਵਰਤਿਆ ਜਾਂਦਾ ਬੰਦੇ ਲਈ, ਗੁਲਾਮ ਜਾਂ ਗੋਲਾ, ਤੇ ਗੋਲੀ ਔਰਤ ਵਾਸਤੇ। ਰਾਜਿਆਂ ਦੇ ਅਸਲ ਚ ਮਹਿਲਾਂ ਚ ਕਿਹਾ ਜਾਂਦਾ ਸੀ ਗੋਲਾ ਜਾਂ ਗੋਲੀ। ਬਾਣੀ ਦਾ ਵੀ ਬਚਨ ਆਉਂਦਾ ਨਾਨਕ ਕਰਕੇ ਗੋਲੇ। ਇੱਕ ਗੋਲੀ ਕਿਸੇ ਰਾਜੇ ਦੇ ਮਹਿਲ ਦੇ ਵਿੱਚ, ਤੇ ਉਹਦੇ ਨਾ ਉਹਦੀ ਜਿਹੜੀ ਡਿਊਟੀ ਆ ਉਹਦੀ ਸੇਵਾ ਜਿਹੜੀ ਇੰਨੀ ਆ ਵੀ ਰੋਜ਼ ਤਾਜ਼ੇ ਫੁੱਲ ਤੋੜ ਕੇ ਲਿਆਉਣੇ ਆ। ਸਵੇਰੇ ਜਿਹੜੀ ਰਾਜੇ ਦੀ ਸੇਜ ਆ, ਰਾਜੇ ਦਾ ਜਿਹੜਾ ਮੇਨ ਬੈੱਡ ਕਹਿ ਲਓ ਸਿੰਘਾਸਣ ਆ, ਉਹਨੂੰ ਚੰਗੀ ਤਰ੍ਹਾਂ ਝਾੜਨਾ, ਉਹਦੇ ਤੇ ਨਵੀਂ ਚਾਦਰ ਵਿਛਣੀ ਆ, ਔਰ ਉਹਦੇ ਉੱਤੇ ਤਾਜ਼ੇ ਫੁੱਲ ਜਿਹੜੇ ਆ ਪੰਖੜੀਆਂ ਕਰ ਕਰਕੇ ਉਹਨੇ ਵਿਛਾ ਦੇਣੀਆਂ। ਮਿੱਧੇ ਜਾਣੇ ਰਾਜੇ ਨੇ ਬਹਿਣਾ ਦੇਣੇ, ਸ਼ਾਮ ਨੂੰ ਫਿਰ ਉਹ ਚਾਦਰ ਚੁੱਕਣੀ, ਫੁੱਲ ਮਿੱਧੇ ਹੋਏ ਪਾਸੇ ਕਰ ਦੇਣੇ, ਰਾਤ ਫਿਰ ਉਹ ਸੇਜ ਜਿਹੜੀ ਫੁੱਲਾਂ ਦੀ ਵਿਛ ਜਾਣੀ। ਸਮਾਂ ਲੰਘਦਾ ਗਿਆ। ਇੱਕ ਦਿਨ ਮਨ ਦੇ ਵਿੱਚ ਉਹਨਾ ਖਿਆਲ ਪੈਦਾ ਹੋਇਆ, ਮਨਾ ਰਾਜਾ ਕਿੰਨੇ ਭਾਗਾਂ ਵਾਲਾ ਹੈ, ਪੈਦਾ ਤੇ ਮੈਨੂੰ ਗੁਲਾਮ ਨੇ ਵੀ, ਗੁਲਾਮ ਨੂੰ ਵੀ ਖੁਦਾ ਨੇ ਕੀਤਾ, ਪੈਦਾ ਇਹਨੂੰ ਵੀ ਮਾਲਕ ਨੇ ਕੀਤਾ। ਖੇਡਾਂ ਤੇ ਕਰਮਾਂ ਦੀਆਂ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲ ਹੈ ਥੱਕ ਪਾਏ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛ ਪ੍ਰਭ ਕੇ ਖਾਤੇ। ਮਨ ਵਿੱਚ ਵਿਚਾਰ ਆਈ, ਮਨਾ ਕਿੰਨਾ ਸੁੱਖ ਆ, ਕਿੰਨਾ ਸਕੂਨ ਆ ਜਦੋਂ ਰਾਜਾ ਸੇਜ ਤੇ ਬੈਠਦਾ ਹੋਏਗਾ, ਲੰਮੇ ਪੈਂਦਾ ਹੋਏਗਾ, ਇਹਨਾਂ ਫੁੱਲਾਂ ਦੀ ਕੋਮਲਤਾ ਜਿਹੜੀ ਉਹ ਕਿੰਨਾ ਸਕੂਨ ਦਿੰਦੀ ਹੋਏਗੀ ਨਾ। ਮਨ ਦੀ ਆਵਾਜ਼ ਤੇ ਨਾਲ ਹੀ ਇੱਕ ਫੁਰਨਾ ਹੋਰ ਆਇਆ, ਜ਼ਿੰਦਗੀ ਤੇ ਅੜੀਏ ਇੱਦਾਂ ਹੀ ਬੀਤ ਚੱਲੀ ਹੈ, ਕਿਹੜਾ ਕਿਸੇ ਨੂੰ ਪਤਾ ਲੱਗਣਾ, ਕੋਈ ਨਹੀਂ ਵੇਖਦਾ ਇੱਥੇ, ਝੱਟ ਪੈ ਕੇ ਵੇਖਾਂ ਕਿੱਦਾਂ ਦਾ ਮਹਿਸੂਸ ਹੁੰਦਾ। ਕਮ ਸੇ ਕਮ ਮਨ ਇਹਨਾਂ ਤੇ ਸਮਝ ਹੈ ਨਾ ਵੀ ਤੂੰ ਵੀ ਫੁੱਲਾਂ ਦੀ ਸੇਜ ਨੂੰ ਮਾਣਿਆ ਹੋਇਆ ਵੇਖਿਆ ਲੰਮੇ ਪੈ ਕੇ। ਆਸੇ ਪਾਸੇ ਨਜ਼ਰ ਦੌੜਾਈ, ਕੋਈ ਨਹੀਂ ਹੈ ਰਾਜਮਹਿਲ ਵਿੱਚ। ਹੌਲੀ ਜਏ ਰਾਜਾ ਦਾ ਜਿਹੜਾ ਸਿੰਘਾਸਣ ਆ ਫੁੱਲ ਵਿਛੇ ਹੋਏ ਉਹਦੇ ਤੇ ਮਾੜਾ ਜਿਹਾ ਇੱਕ ਪਲ ਲਈ ਲੰਮੀ ਪਈ, ਤੇ ਕਿਸਮਤ ਐਸੀ ਵੀ ਉਸੇ ਵੇਲੇ ਰਾਜਾ ਆ ਗਿਆ। ਬੜਾ ਕ੍ਰੋਧ ਆਇਆ, ਐ ਗੁਸਤਾਖ, ਏਡੀ ਵੱਡੀ ਗੁਸਤਾਖੀ, ਉਹ ਵੀ ਮੇਰੇ ਸਿੰਘਾਸਨ ਤੇ ਮੇਰੀ ਸੇਜ ਤੇ ਕੋਈ ਲੰਮਿਆ ਪੈ ਜਾਏ। ਉਸੇ ਵੇਲੇ ਅਹਿਲਕਾਰ ਸੱਦੇ, ਏਦਾਂ ਦੀ ਸਖਤ ਸਜ਼ਾ ਦਿਓ, ਮੁੜ ਕਦੇ ਇਸ ਪਾਸੇ ਨੂੰ ਚਾਕੇ ਨਾ। ਸਜ਼ਾ ਕੀ ਹੈ? 20 ਕੋਰੜੇ ਮਾਰ ਕੇ ਨਾ ਤੇ ਮਾਸ ਉਧੇੜ ਦਿਓ। ਉਸ ਮਲਕ ਜ਼ਿੰਦਗੀ ਦੇ ਜਦੋਂ ਕੋਰੜੇ ਵੱਜਦੇ ਆ ਨਾ, ਸੁਭਾਵਿਕ ਸੀ ਦੁੱਖ ਹੋਣਾ, ਅੱਖਾਂ ਚੋਂ ਅਥਰੂ ਕਿਰੇ, ਪਰ ਅਚਾਨਕ ਉਹਨੂੰ ਹਾਸਾ ਆਉਣ ਲੱਗ ਪਿਆ। ਰੋਂਦੀ ਰੋਂਦੀ ਜਦੋਂ ਹੱਸਣ ਲੱਗ ਪਈ, ਰਾਜਾ ਬੜਾ ਹੈਰਾਨ ਹੋਇਆ, ਇਸ਼ਾਰਾ ਕੀਤਾ ਰੁਕੋ। ਕਹਿਣ ਲੱਗਾ ਇਹਨਾਂ ਛੰਟਿਆਂ ਦੀ, ਸ਼ਮਕ ਦੀ, ਕੋਰੜੇ ਦੀ ਏਡੀ ਮਾਰ ਆ, ਜਿੱਥੇ ਵੱਜਦਾ ਆ ਮਾਸ ਉਧੜ ਜਾਂਦਾ ਆ, ਤੈਨੂੰ ਹਾਸਾ ਆ ਰਿਹਾ, ਅਜੇ ਵੀ ਗੁਸਤਾਖੀ? ਕਹਿਣ ਲੱਗੀ ਨਹੀਂ, ਗੁਸਤਾਖੀ ਨਹੀਂ ਹੈ, ਭੁੱਲ ਤੇ ਹੋ ਗਈ ਇੱਕ ਵਾਰ। ਕਹਿਣ ਲੱਗਾ ਪਹਿਲਾਂ ਰੋਈ ਹੈ, ਸਮਝ ਆ ਰਿਹਾ, ਆ ਹੁਣ ਹੱਸਦੀ ਹੈ, ਇਹ ਨਹੀਂ ਸਮਝ ਆਇਆ। ਕਹਿਣ ਲੱਗੀ ਮੇਰੇ ਖਿਆਲ ਚ ਇੱਕ ਗੱਲ ਆਈ ਆ ਰਾਜਨ, ਮੈਂ ਤੇ ਪਲ ਭਰ ਲਈ ਪਈ, ਪਲਾਂ ਦੋ ਪਲਾਂ ਦੀ ਪੈਣ ਲਈ ਏਡੀ ਵੱਡੀ ਸਜ਼ਾ ਹੈ, ਮੇਰੇ ਖਿਆਲ ਚ ਇਹ ਆ ਰਿਹਾ ਵੀ ਤੇਰਾ ਕੀ ਹਾਲ ਹੋਏਗਾ, ਤੇਰੀ ਜ਼ਿੰਦਗੀ ਦਾ ਕੀ ਹਾਲ ਬਣੇਗਾ, ਮੈਂ ਤੇ ਦੋ ਘੜੇ ਲੰਮੀ ਪਈ ਆ, ਮਾਸ ਉਧੇੜ ਦਿੱਤਾ ਆ, 20 ਕੋਰੜੇ ਚੱਲ ਸੀਮਤ ਹੈ, ਜੇ ਦੋ ਪਲਾਂ ਦੀ ਏਡੀ ਵੱਡੀ ਸਜ਼ਾ ਆ ਜ਼ਿੰਦਗੀ ਭਰ ਦੀ ਸਜ਼ਾ ਕੀ ਹੋਏਗੀ? ਧਿਆਨ ਦੇਣਾ, ਮੈਂ ਅਰਜ਼ ਇਹ ਕਰਨੀ ਚਾਹੁੰਦਾ ਹਾਂ, ਲੱਗਦਾ ਜ਼ਰੂਰ ਹੈ ਵੀ ਸੁੱਖ ਆ, ਜਦੋਂ ਕਿਸੇ ਨੂੰ ਟੋਹ ਕੇ ਵੇਖਿਆ, ਵੱਡੇ ਤੋਂ ਵੱਡੇ ਨੂੰ ਵੀ, ਬਾਬਾ ਜੀ ਤੇ ਗੱਲ ਹੀ ਮੁਕਾ ਦਿੱਤੀ ਨਾ। ਹਜ਼ੂਰ ਕਹਿੰਦੇ ਨੇ, ਸਹਨ ਸਰਦਾਨ ਦੇ ਇੰਦਰ ਰੋਆਇਆ, ਪਰ ਸਰਾਮ ਰੋਵੈ ਖਰ ਆਇਆ, ਅਜੈ ਸੁਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜ਼ਾਏ। ਸਾਰੀ ਦੁਨੀਆਂ ਨੂੰ ਜਦੋਂ ਗਿਣਿਆ ਨਾ, ਅਖੀਰ ਮਹਾਰਾਜ ਕੀ ਕਹਿੰਦੇ ਆ? ਪਾਤਸ਼ਾਹ ਕਹਿੰਦੇ ਨੇ, ਬਾਲੀ ਰੋਵੈ ਨਾਹੇ ਪਥਾਰ, ਨਾਨਕ ਦੁਖੀਆ ਸਭ ਸੰਸਾਰ। ਇੱਥੇ ਤੇ ਜਿਸ ਪਾਸੇ ਨਜ਼ਰ ਮਾਰ ਰਹੇ ਆ, ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਬਾਇ ਜੱਗ ਉੱਚੇ ਚੜ੍ਹ ਕੇ ਦੇਖਿਆ, ਘਰ ਘਰ ਇਹ ਅੱਗ। ਦੌੜ ਜਿਹੜੀ ਸੁੱਖ ਲਈ ਹੈ, ਪਰ ਸੁੱਖ ਮਿਲ ਤੇ ਫਿਰ ਵੀ ਨਹੀਂ ਰਿਹਾ। ਪਾਤਸ਼ਾਹ ਸਾਡੇ ਕੋਲੋਂ ਗਲਤੀ ਕਿੱਥੇ ਹੋ ਰਹੀ ਹੈ? ਸਤਿਗੁਰੂ ਕਹਿੰਦੇ ਗਲਤੀ ਹੋ ਇੱਥੇ ਰਹੀ ਹੈ, ਜਿੱਥੇ ਜਿਹਨਾਂ ਚੀਜ਼ਾਂ ਵਿੱਚੋਂ, ਜਿਹਨਾਂ ਸਹੂਲਤਾਂ ਵਿੱਚੋਂ ਸੁੱਖ ਭਾਲਦਾ, ਅਸਲ ਚ ਉਹ ਸਹੂਲਤਾਂ ਸੁੱਖ ਦੇਣ ਵਾਲੀਆਂ ਨਹੀਂ ਹੈ। ਮਹਾਰਾਜ ਫਿਰ ਸੁੱਖ ਮਿਲੇ ਕਿਵੇਂ? ਫਿਰ ਪੜ੍ਹੀਏ ਬਚਨ ਪਾਤਸ਼ਾਹ ਦਾ। ਹਜ਼ੂਰ ਕਹਿੰਦੇ ਨੇ, ਸੁੱਖ ਨਾਹੀ ਬਹੁਤੈ ਤਨ ਖਾਟੇ, ਸੁੱਖ ਨਾਹੀ ਪੇਖੈ ਨ੍ਰਿਤ ਨਾਟੇ, ਸੁੱਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਅਸਲ ਚ ਬੰਦੇ ਦੀ ਜ਼ਿੰਦਗੀ ਚੋਂ ਪਿਆਰਿਓ ਸ਼ੁਕਰਾਨਾ ਭੁੱਲ ਕੇ ਆਇਆ। ਬਾਣੀ ਕੀ ਹੈ? ਸ਼ੁਕਰਾਨਾ ਹੈ, ਜੀਵਨ ਜਾਚ ਹੈ। ਸਤਿਗੁਰੂ ਇਹੀ ਅੱਜ ਦੱਸ ਰਹੇ, ਗੁਰੂ ਅਮਰਦਾਸ ਕਹਿੰਦੇ ਆ, ਸੁੱਖ ਚਾਹੁੰਦਾ ਹੈ ਤੇ ਉਹਨੂੰ ਜਪਿਆ ਕਰ, ਉਹਨੂੰ ਧਿਆਇਆ ਕਰ। ਛੋਟਾ ਜਿਹਾ ਇੱਕ ਇਤਿਹਾਸ ਦਾ ਪੱਖ ਕਹਿ ਕੇ ਆਪਾਂ ਹੋਰ ਗੱਲ ਨੂੰ ਹਿਰਦੇ ਵਿੱਚ ਵਸਾਈਏ। ਅੰਮ੍ਰਿਤਸਰ ਸਾਹਿਬ ਦੇ ਨੇੜੇ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਨਾ ਆਪਣੇ ਪੁੱਤ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਇੱਕ ਨਗਰ ਵਸਾਇਆ। ਨਗਰ ਦਾ ਨਾਂ ਆ ਸ਼ੇਹਰਟਾ। ਖੂਹ ਦੇ ਵਿੱਚ ਜਦੋਂ ਮਾਲ ਚੱਲਦੀ ਆ, ਇੱਕ ਹਰਟ ਆ, ਇੱਦਾਂ ਉਹ ਸ਼ੇ ਲਾਏ ਮਹਾਰਾਜ ਨੇ ਤੇ ਉਹਨੂੰ ਕਹਿੰਦੇ ਆ ਸ਼ੇਹਰਟਾ ਖੂਹ। ਉਹਦੇ ਤੋਂ ਨਗਰ ਦਾ ਨਾਂ ਪੈ ਗਿਆ ਸ਼ੇਹਰਟਾ, ਅੱਜ ਉਹਨੂੰ ਸ਼ੇਹਰਟਾ ਸਾਹਿਬ ਕਹਿੰਦੇ ਆ। ਧੰਨ ਗੁਰੂ ਅਰਜਨ ਦੇਵ ਸਾਹਿਬ ਸਤਿਗੁਰਾਂ ਦਾ ਹੀ ਵੇਲਾ ਤੇ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਮੀਰੀ ਪੀਰੀ ਦੇ ਛੈਨਸ਼ਾਹ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਗੱਦੀ ਤੇ ਵਿਰਾਜਮਾਨ ਹੋਏ। ਇਸ ਨਗਰ ਦੀ ਇੱਕ ਬੱਚੀ, ਇਤਿਹਾਸ ਨੇ ਉਹਦਾ ਨਾਂ ਲਿਖਿਆ ਸੰਤੀ। ਬਾਬਾ ਬਕਾਲਾ ਸਾਹਿਬ ਦੇ ਨੇੜੇ ਦੋ ਪਿੰਡ ਆ, ਸਠਿਆਲਾ ਤੇ ਬੁਤਾਲਾ। ਬੁਤਾਲੇ ਨਗਰ ਦੇ ਵਿੱਚ, ਕਿਉਂਕਿ ਉਦੋਂ ਰਿਸ਼ਤੇ ਅੱਜ ਵਾਂਗ ਨਹੀਂ ਸਨ, ਉਦੋਂ ਤੇ ਰਿਸ਼ਤੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਬ੍ਰਾਹਮਣ ਜਾਂ ਰਾਜੇ, ਇਹਨਾਂ ਜੋੜ ਦੇਣੇ ਆ ਤੇ ਰਿਸ਼ਤਾ ਦੋਨਾਂ ਧਿਰਾਂ ਨੂੰ ਪ੍ਰਵਾਨ ਹੁੰਦਾ ਸੀ। ਕੋਈ ਵੇਖ ਵਿਖਾਈ ਨਹੀਂ, ਕੋਈ ਪਰਿਵਾਰ ਨਹੀਂ, ਸਿਰਫ ਦੱਸਣਾ ਹੈ ਰਿਸ਼ਤਾ ਫਲਾਨੀ ਥਾਂ ਜੋੜ ਦਿੱਤਾ, ਔਰ ਇਸ ਸਮੇਂ ਨੂੰ ਆਹ ਦਿਨਾਂ ਨੂੰ ਬਰਾਤ ਆਏਗੀ, ਤਿਆਰੀ ਰੱਖਿਓ। ਉਦੋਂ ਐਸੀ ਪਵਿੱਤਰਤਾ ਸੀ। ਖੈਰ, ਬੀਬੀ ਸੰਤੀ ਦਾ ਰਿਸ਼ਤਾ ਬੁਤਾਲੇ ਦੇ ਰਹਿਣ ਵਾਲੇ ਪਰਿਵਾਰ ਨਾਲ ਜੁੜਿਆ, ਰਿਸ਼ਤਾ ਹੋਇਆ, ਸ਼ਾਦੀ ਹੋ ਗਈ। ਜਿਸ ਪਰਿਵਾਰ ਵਿੱਚ ਬੀਬੀ ਸੰਤੀ ਵਿਆਹੀ ਆਈ, ਹੁਣ ਇਹ ਪਰਿਵਾਰ ਸਾਰਾ ਗੁਰਸਿੱਖ ਆ ਬੀਬੀ ਵਾਲਾ, ਧੰਨ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਮਾਨਣ ਵਾਲਾ ਪਰਿਵਾਰ, ਤੇ ਰੋਜ਼ ਛਿਹਟਾ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਦਾਰਾਂ ਨੂੰ ਆਉਣਾ, ਤੇ ਜਿਹੜਾ ਗੁਰਸਿੱਖੀ ਦੇ ਰੰਗਾਂ ਵਿੱਚ ਰੰਗਿਆ, ਉਸ ਸੰਸਾਰੀ ਲੋਕਾਂ ਦੀ ਪਰਵਾਹ ਵਿੱਚ ਵੀ ਘਟ ਜਾਂਦਾ। ਜਿਹਨੇ ਸਬਕ ਹੀ ਇਹ ਮਾਣ ਲਿਆ, ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕਾ, ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਹੁਣ ਜਿਸ ਪਰਿਵਾਰ ਚ ਵਿਆਹੀ ਆਈ, ਕਮਾਲ ਦੀ ਇਹ ਗੱਲ ਸੀ, ਇਹ ਸਾਰੇ ਦਾ ਸਾਰਾ ਪਰਿਵਾਰ ਸਖੀ ਸਰਵਰੀਆਂ ਨੂੰ ਮੰਨਣ ਵਾਲਾ ਸੀ, ਪ੍ਰਭਾਵ ਸੀ ਉਸ ਵੇਲੇ ਸਰਵਰ ਦਾ। ਔਰ ਇੰਨਾ ਪ੍ਰਭਾਵ ਸੀ, ਕਰਾਮਾਤ ਸੀ, ਔਰ ਲੋਕ ਜੁੜਦੇ ਗਏ। ਬੀਬੀ ਸੰਤੀ ਵਿਆਹੀ ਆਈ, ਦੋ ਕੁ ਦਿਨਾਂ ਬਾਅਦ ਪਰਿਵਾਰ ਨੇ ਆਖਿਆ ਵੀ ਆਪਾਂ ਸਰਵਰ ਦੇ ਰੋਟ ਚੜਾਉਣਾ ਹੈ, ਸਰਵਰ ਦੇ ਵਸਤੂਆਂ ਚੜਾਉਣੀਆਂ, ਭੇਟਾਵਾਂ ਦੇਣੀਆਂ, ਤੇ ਪੁੱਤ ਤਿਆਰ ਰਹਿਣਾ। ਉਹ ਕਹਿਣ ਲੱਗੀ ਵੀ ਨਾ, ਇਹ ਹੋ ਹੀ ਨਹੀਂ ਸਕਣਾ, ਮੈਂ ਤੇ ਮਾਲਕ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਜੁੜੀ ਹੋਈ ਗੁਰੂ ਹਰਗੋਬਿੰਦ ਸਾਹਿਬ ਦੀ ਧੀ ਹਾਂ, ਉਸ ਘਰ ਦੀ ਬੱਚੀ ਹਾਂ। ਠੀਕ ਹੈ ਤੁਸੀਂ ਮੰਨਦੇ ਹੋ, ਤੁਹਾਡੀ ਆਪਣੀ ਭਾਵਨਾ, ਪਰ ਮੈਂ ਤੇ ਇੱਕ ਦੇ ਚਰਨਾਂ ਨਾਲ ਜੁੜੀ ਤੇ ਇੱਕ ਨਾਲ ਹੀ ਜੁੜੀ ਰਹਿਣਾ। ਘਰ ਦੇ ਵਿੱਚ ਜਦੋਂ ਵਿਰੋਧ ਹੁੰਦਾ ਨਾ, ਇੱਕ ਬੇਨਤੀ ਨਾਲ ਇਹ ਕਰਾਂ, ਸਾਡੇ ਘਰਾਂ ਦੀ ਵੱਡੀ ਪੀੜਾ ਇਹ ਹੈ, ਜਿੰਨਾ ਚਿਰ ਸਾਡੇ ਅੰਦਰ ਕਬਜ਼ੇ ਦੀ ਬਿਰਤੀ ਹੈ ਨਾ, ਵੇਖੋ ਬੱਚੀਆਂ ਜਿਹੜੀਆਂ ਵਿਆਹ ਕੇ ਲਿਆ ਰਹੇ ਹੋ, ਪਿਆਰੇ ਹੋ, ਜ਼ਿੰਮੇਵਾਰੀਆਂ ਦਿਓ ਉਹਨਾਂ ਨੂੰ। ਸਾਡੀ ਬਿਰਤੀ ਇਹ ਵੀ ਕਬਜ਼ਾ ਰਵੇ ਮੇਰਾ ਇੱਥੇ, ਆਪਾਂ ਕਬਜ਼ਾ ਕਰਨ ਕੋਈ ਨਹੀਂ ਆਏ ਹੋਏ, ਜ਼ਿੰਦਗੀ ਤੇ ਮੁਸਾਫਰ ਖਾਨਾ ਪਿਆਰਿਓ, ਆਏ ਆ ਤੁਰ ਜਾਣਾ, ਹੋ ਸਕਦਾ ਜੇ ਕਮਾ ਸਕਦੇ ਹੋ ਤੇ ਰਿਸ਼ਤਿਆਂ ਨੂੰ ਕਮਾ ਲਓ, ਬਸ। ਕਦੀ ਵੀ ਕਿਸੇ ਨੂੰ ਕਿਸੇ ਦੀ ਅਧੀਨਗੀ ਵਿੱਚ ਨਾ ਕਹੋ, ਇਹ ਮੇਰੇ ਅਧੀਨ ਚੱਲੇ, ਵਿਚਾਰਾਂ ਹਰ ਬੰਦੇ ਦੀਆਂ ਆਪਣੀਆਂ, ਪਰ ਇਹ ਕੋਸ਼ਿਸ਼ ਜ਼ਰੂਰ ਕਰੋ ਵੀ ਰਿਸ਼ਤੇ ਵਿੱਚ ਪਵਿੱਤਰਤਾ ਰਹੇ, ਰਿਸ਼ਤਾ ਬੜੀ ਖੁਸ਼ੀ ਨਾਲ ਨਿਭਜਾਏ। ਖੈਰ, ਬੀਬੀ ਸੰਤੀ ਦਾ ਸਹੁਰਾ ਪਰਿਵਾਰ, ਸੱਸ ਸਹੁਰਾ ਆਖਿਆ ਵੀ ਜੇ ਇਸ ਘਰ ਚ ਰਹਿਣਾ ਤੇ ਸਾਡੀ ਮੰਨਣੀ ਪੈਣੀ ਹੈ। ਉਹ ਕਹਿਣ ਲੱਗੀ ਵੀ ਮਾਂ, ਮੈਂ ਤੁਹਾਡਾ ਬੜਾ ਸਤਿਕਾਰ ਕਰਦੀ ਹਾਂ, ਤੁਸੀਂ ਕਹੋਗੇ ਮੈਂ ਧੁੱਪੇ ਖੜੋਣ ਨੂੰ ਤਿਆਰ ਹਾਂ, ਤੁਸੀਂ ਕਹੋਗੇ ਮੈਂ ਤੁਹਾਡਾ ਹਰ ਬਚਨ ਮੰਨਣ ਨੂੰ ਤਿਆਰ ਹਾਂ, ਪਰ ਇਹ ਮੇਰੀ ਨਿੱਜੀ ਜ਼ਿੰਦਗੀ ਦਾ ਫੈਸਲਾ ਵੀ ਕਿਹਨੂੰ ਮੰਨਣਾ ਤੇ ਕਿਹਨੂੰ ਨਹੀਂ ਮੰਨਣਾ। ਮੈਂ ਇੱਕ ਅਕਾਲ ਪੁਰਖ ਦੇ ਚਰਨਾਂ ਦੀ ਉਪਾਸ਼ਕ ਹਾਂ, ਪੂਜਾ ਅਕਾਲ ਦੀ ਹੈ ਤੇ ਉਹਦੀ ਹੋਏਗੀ, ਹੋਰ ਕਿਸੇ ਦੀ ਨਹੀਂ। ਘਰ ਦੇ ਵਿੱਚ ਤਕਰਾਰ ਵਧਿਆ ਤੇ ਜੋ ਹਰ ਜ਼ਮਾਨਾ ਕਰਦਾ ਆ, ਕਹਿਣ ਲੱਗੇ ਰਹਿਣਾ ਠੀਕ ਹੈ, ਸਾਡੇ ਅਧੀਨ ਨਹੀਂ ਰਹਿਣਾ ਤੇ ਵੱਖਰੇ ਹੋ ਸਕਦੇ ਹੋ। ਬੀਬੀ ਸੰਤੀ ਨੇ ਪਤੀ ਨਾਲ ਗੱਲ ਕੀਤੀ, ਸਿਆਣਾ ਸੀ, ਸਮਝਿਆ, ਕਹਿਣ ਲੱਗਾ ਕੋਈ ਗੱਲ ਨਹੀਂ, ਥੋੜੀ ਜਿਹੀ ਜ਼ਮੀਨ ਦੇ ਦਿੱਤੀ, ਜੱਟ ਪਰਿਵਾਰ ਸੀ, ਥੋੜੀ ਜਿਹੀ ਜ਼ਮੀਨ ਦੇ ਦਿੱਤੀ, ਨਗਰ ਚੋਂ ਬਾਹਰ, ਘਰ ਤੋਂ ਬਾਹਰ ਕਰ ਦਿੱਤਾ, ਕੱਚੀਆਂ ਕੰਧਾਂ ਉਸਾਰੀਆਂ, ਛੰਨ ਪਾਈ, ਰਹਿਣਾ ਸ਼ੁਰੂ ਕਰ ਦਿੱਤਾ, ਜ਼ਿੰਦਗੀ ਚੱਲਦੀ ਗਈ। ਸਮਾਂ ਪਿਆ, ਬੀਬੀ ਸੰਤੀ ਨੇ ਇੱਕ ਪੁੱਤ ਨੂੰ ਜਨਮ ਦਿੱਤਾ, ਘਰ ਦੇ ਵਿੱਚ ਖੁਸ਼ੀਆਂ ਦੁਨੀਆਂ ਚਾਉਣੀਆਂ ਹੋਈਆਂ, ਪਰ ਮਾਲਕ ਨੂੰ ਜੋ ਪਾਉਂਦਾ ਸੀ ਹੋਣਾ ਉਹ ਹੈ, ਪੁੱਤ ਹਜੇ ਸਾਲ ਸਵਾ ਸਾਲ ਦਾ ਹੋਇਆ ਤੇ ਬੀਬੀ ਸੰਤੀ ਦਾ ਪਤੀ ਜਿਹੜਾ ਉਹ ਦੁਨੀਆਂ ਤੋਂ ਚੱਲ ਵਸਿਆ। ਗੱਲ ਚੱਲਦੀ ਦੁੱਖ ਤੇ ਸੁੱਖ, ਸੁੱਖ ਕਿਹਨੂੰ ਕਹਿ ਰਹੇ ਸੀ ਮਹਾਰਾਜ ਗੁਰੂ ਅਮਰਦਾਸ, ਅੱਜ ਕੀ ਪਿਆਰ ਦੇ ਰਹੇ ਆ, ਵਿਚਾਰ ਦਾ ਪੱਖ ਉਹੀ ਚੱਲਦਾ ਰਹੇਗਾ। ਇੱਕ ਪਾਸੇ ਇਹ ਵੱਡਾ ਸੁੱਖ ਹੈ ਕਿ ਮੈਂ ਗੁਰੂ ਦੇ ਚਰਨਾਂ ਨਾਲੋਂ ਨਹੀਂ ਟੁੱਟੀ, ਪੀੜ ਇਹ ਵੀ ਹੈ ਪਰਿਵਾਰ ਚ ਰਹਿੰਦੇ ਆ ਪਾਸੇ ਹੋ ਗਏ, ਸੇਵਾ ਨਾ ਕਰ ਹੋਈ, ਸੁੱਖ ਹੈ ਘਰ ਵਿੱਚ ਮਾਲਕ ਨੇ ਪੁੱਤ ਦਿੱਤਾ, ਪਰ ਦੁੱਖ ਹੈ ਸਿਰ ਦਾ ਸਾਈਂ ਤੁਰ ਗਿਆ। ਪਿੰਡ ਵਿੱਚ ਜਿੰਨੇ ਮੂੰਹ ਓਨੀਆਂ ਗੱਲਾਂ ਆ, ਲਓ ਜੀ ਸਰਵਰ ਨੂੰ ਮੰਨਣਾ ਛੱਡਿਆ, ਇਹਨੇ ਰੋਟ ਨਾ ਚੜਾਇਆ, ਇਹਦੇ ਨਾਲ ਏਦਾਂ ਹੀ ਹੋਣਾ, ਖੌਫ ਹੁੰਦਾ, ਡਰ ਬਣਦਾ ਗਿਆ, ਔਰ ਐਸਾ ਡਰ ਬਣਦਾ। ਬੀਬੀ ਸਿਮਤੀ ਬਹੁਤ ਸਿਦਕ ਵਾਲੀ ਨਿਕਲੀ, ਇੰਨਾ ਸਬਰ, ਇੰਨਾ ਸਿਦਕ, ਉਹਨੇ ਪੁੱਤ ਦੀ ਘਾੜ ਤੇ ਇੰਨੇ ਤਰੀਕੇ ਨਾਲ ਘੜੀ, ਉਹ ਘਾੜ ਤੇ ਇੰਨੀ ਕਮਾਲ ਦੀ ਸੀ ਨੰਨੇ ਜੇ ਪੁੱਤ ਨੂੰ ਜਪਜੀ ਸਾਹਿਬ ਪੜਾਇਆ। ਮੈਂ ਬੇਨਤੀ ਕਰਾਂ, ਇਹ ਜ਼ਿੰਮੇਵਾਰੀਆਂ ਸਾਡੀਆਂ ਪਰਿਵਾਰਾਂ ਦੀਆਂ ਆ। ਅੱਜ ਇਹ ਪੀੜਾ ਆ, ਮੈਨੂੰ ਮਾਫ ਕਰ ਦਿਓ ਪਿਆਰਿਓ, ਕਿੰਨੀਆਂ ਕੁ ਮਾਵਾਂ ਆ, ਕਿੰਨੇ ਕੁ ਪਿਤਾ ਆ, ਮਾਪੇ ਆ, ਜਿਹੜੇ ਆਪਣੇ ਬੱਚਿਆਂ ਨੂੰ ਸ਼ੁੱਧ ਜਪਜੀ ਸਾਹਿਬ ਦੀ ਸੰਥਿਆ ਦੇ ਦੇਣ। ਅਸੀਂ ਗੱਲ ਉੱਥੇ ਆ ਜਾਣੀ ਆ, ਚਾਹੁੰਦੇ ਅਸੀਂ ਸੁੱਖ ਜ਼ਰੂਰ ਆ, ਪਰ ਸੁੱਖ ਲਈ ਸਾਧਨ ਨਹੀਂ ਅਸੀਂ ਸਹੀ ਵਰਤ ਰਹੇ। ਸੁੱਖ ਪਿਆਰਿਓ ਉਹ ਘਰ ਦੇ ਵਿੱਚ, ਕਦੇ ਦੁੱਖ ਆ ਸਕਦਾ ਜਿਸ ਘਰ ਵਿੱਚ ਜਪਜੀ ਸਾਹਿਬ ਹੋਏ। ਤੁਸੀਂ ਗੁਰੂ ਅਮਰਦਾਸ ਜੀ ਦਾ ਸ਼ਬਦ ਆ, ਮੈਂ ਇੱਕ ਬੋਲ ਕਹਿ ਕੇ ਫਿਰ ਇੱਥੇ ਆ ਜਾਣਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਨਾ ਗੋਇੰਦਵਾਲ ਸਾਹਿਬ ਇੱਕ ਪਰਿਵਾਰ ਆਇਆ, ਬੱਚੀ ਉਹਨਾਂ ਦੀ ਠੀਕ ਨਾ, ਤੇ ਉਹ ਸਿਰ ਮਾਰੇ ਕੇਸ ਕਿਲਰੇ। ਪਾਤਸ਼ਾਹ ਨਜ਼ਰ ਭਰ ਕੇ ਵੇਖਿਆ, ਪਾਤਸ਼ਾਹ ਕਹਿੰਦੇ ਕੀ ਗੱਲ ਹੈ। ਜਿਹੜੇ ਨਾਲ ਆਏ ਉਹ ਕਹਿਣ ਲੱਗੇ, ਮਹਾਰਾਜ ਇੰਝ ਲੱਗਦਾ ਵੀ ਇਹਨੂੰ ਕਿਤੇ ਉਪਰੀ ਹਵਾ ਹੈ, ਭੂਤ ਚਿੰਬੜ ਗਿਆ, ਕੋਈ ਕੁਝ ਆਉਂਦਾ ਕੋਈ ਕੁਝ ਆਉਂਦਾ। ਧੰਨ ਗੁਰੂ ਅਮਰਦਾਸ ਮਹਾਰਾਜ, ਹੋਰ ਕੁਝ ਨਾ ਆਖਿਆ, ਸੱਚੇ ਪਾਤਸ਼ਾਹ ਇੱਕੋ ਹੀ ਬਚਨ ਆਖਿਆ, ਪੁੱਤਰੋ ਜਪਜੀ ਸਾਹਿਬ ਪੜ੍ਹ ਦਿਓ ਘਰੇ। ਕਹਿਣ ਲੱਗੇ ਮਹਾਰਾਜ ਨਹੀਂ। ਕਹਿਣ ਲੱਗੇ ਜਿਸ ਘਰ ਵਿੱਚ ਜਪਜੀ ਸਾਹਿਬ ਆ ਨਾ, ਉਸ ਘਰ ਵਿੱਚ ਕੋਈ ਕੁਝ ਨਹੀਂ ਕਰ ਸਕਦਾ। ਜਿਹੜੇ ਸਾਡੀ ਮਾਨਸਿਕਤਾ ਚ ਖਿਆਲ ਬੱਝਾ ਨਾ, ਮੈਨੂੰ ਇਹਨੇ ਕੁਝ ਕਰ ਦਿੱਤਾ, ਸਾਨੂੰ ਉਹਨੇ ਕੁਝ ਕਰ ਦਿੱਤਾ, ਆ ਉਪਰੀ ਹਵਾ ਆ। ਇਹ ਗੁਰੂ ਅਮਰਦਾਸ ਜੀ ਦਾ ਇਤਿਹਾਸ ਦਾ ਬਚਨ ਆ, ਬਕਾਇਦਾ ਗੋਇੰਦਵਾਲ ਸਾਹਿਬ ਲਿਖ ਕੇ ਤਖਤੀ ਲਾਈ ਹੋਈ ਆ, ਜਿਸ ਘਰ ਵਿੱਚ ਜਪਜੀ ਸਾਹਿਬ ਦੀ ਬਾਣੀ ਆ, ਉਸ ਘਰ ਦੇ ਵਿੱਚ ਨਾ ਉਪਰੀ ਹਵਾ ਹੋ ਸਕਦੀ ਤੇ ਨਾ ਕੋਈ ਕੁਝ ਕਰ ਸਕਦਾ ਆ। ਗੱਲ ਇਹ ਆ ਵੀ ਸਾਡੇ ਅੰਦਰੋਂ, ਸਾਡੇ ਘਰਾਂ ਚੋਂ, ਸਾਡੇ ਜੀਵਨ ਚੋਂ ਰੱਬ ਵਿਸਰਿਆ, ਬਾਣੀ ਵਿਸਰੀ ਆ। ਜਦੋਂ ਅਸੀਂ ਹਾਰ ਜਾਂਦੇ ਹਾਂ ਨਾ, ਸਾਡੀ ਦੌੜ ਉਦੋਂ ਬਣਦੀ ਹੈ, ਉਦੋਂ ਫਿਰ ਸਾਨੂੰ ਹੁੰਦਾ ਵੀ ਰੈਡੀਮੇਡ ਸਾਰਾ ਕੁਝ ਮਿਲ ਜਾਏ, ਪੈਸਾ ਚੜਾ ਸਕਦੇ ਹਾਂ, ਰਸਤ ਦੇ ਸਕਦੇ ਹਾਂ, ਭਾਈ ਸਾਹਿਬ ਅਰਦਾਸ ਕਰਦੇ ਹੋ ਤੇ ਕੱਲ ਨੂੰ ਕੰਮ ਹੋ ਜਾਏ। ਖਿਮਾ ਕਰਿਓ, ਵੇਖਣਾ ਵੀ ਤਾਂ ਪੈਣਾ ਨਾ ਵੀ ਉਹਦੇ ਚ ਵਕਫਾ ਕਿੰਨਾ ਪੈ ਗਿਆ। ਜ਼ਿੰਦਗੀ ਤੇ ਬੀਤ ਗਈ, ਕਦੀ ਜਪਜੀ ਸਾਹਿਬ ਪੜ੍ਹ ਕੇ ਨਾ ਵੇਖਿਆ, ਇੱਕੋ ਦਿਨ ਵਿੱਚ ਕੀ ਭਾਲ ਸਕਦੇ ਹਾਂ ਅਸੀਂ। ਖੈਰ, ਬੀਬੀ ਸੰਤੀ ਨੇ ਆਪਣੇ ਪੁੱਤ ਦੇ ਜੀਵਨ ਦੀ ਘਾੜ ਤੇ ਇੰਨੀ ਨਿੱਘੀ ਘੜੀ, ਨੰਨੀ ਉਮਰੇ ਪੁੱਤ ਨੇ ਜਪਜੀ ਸਾਹਿਬ ਯਾਦ ਕੀਤਾ, ਬਾਣੀ ਪੜ੍ਹੀ ਔਰ ਸਮਝਾਇਆ ਇਹੀ, ਮਾਂ ਪੁੱਤ ਨੇ ਖੇਤ ਚਲੇ ਜਾਣਾ, ਜਿੰਨਾ ਕੁ ਹੋ ਸਕਣਾ ਆਪਣੀ ਫਸਲ ਬੀਜਣੀ, ਉਹਨੂੰ ਸਾਂਭਣਾ, ਪੁੱਤ ਵੱਡਾ ਹੁੰਦਾ ਗਿਆ। ਸਮਝਾਉਂਦੇ ਗਏ, ਗੁਰੂ ਦੀ ਗੱਲ ਚੱਲਦੀ ਗਈ। ਇੱਕ ਦਿਨ ਬੱਚਾ ਪੁੱਛਦਾ ਵੀ ਮਾਂ, ਜਿਸ ਮੀਰੀ ਪੀਰੀ ਦੇ ਦਾਤੇ ਦੀਆਂ ਤੂੰ ਗੱਲਾਂ ਕਰਦੀਆਂ, ਕਦੀ ਉਹਦੇ ਦੀਦਾਰ ਹੋ ਸਕਦੇ, ਉਹਨੂੰ ਵੇਖੀਏ ਤੇ ਸਹੀ ਉਹ ਕਿਵੇਂ ਦਾ। ਮਾਂ ਕਹਿੰਦੀ, ਪੁੱਤ ਉਹਦੀਆਂ ਨਿਸ਼ਾਨੀਆਂ, ਉਹਦੇ ਸੀਸ ਤੇ ਕਲਗੀ, ਭਰਮਾ ਜੁੱਸਾ, ਦੋ ਤਲਵਾਰਾਂ, ਔਰ ਉਹਦੀ ਸਭ ਤੋਂ ਵੱਡੀ ਨਿਸ਼ਾਨੀ ਪਾ ਕੇ ਹੈ, ਜਦੋਂ ਕੋਈ ਉਹਨੂੰ ਭਾਵਨਾ ਨਾਲ ਚੇਤੇ ਕਰਦਾ ਨਾ, ਤੇ ਉਹ ਆ ਜਾਂਦਾ ਮਿਲਣ। ਕਿੱਡਾ ਸਿਦਕ ਹੋਏਗਾ। ਬੱਚਾ ਪੁੱਛਦਾ ਵੀ ਮਾਂ, ਜੇ ਕਿਤੇ ਮੈਂ ਯਾਦ ਕਰਾਂ, ਮਹਾਰਾਜ ਆ ਜਾਣ, ਉਹਨਾਂ ਨੂੰ ਮੱਥਾ ਕਿਵੇਂ ਟੇਕੀਦਾ, ਭੇਟ ਕੀ ਰੱਖੀ ਦੀ ਉਹਨਾਂ ਨੂੰ ਮੱਥਾ ਟੇਕਣ ਲੱਗਿਆ। ਕਹਿਣ ਲੱਗੇ, ਪੁੱਤ ਜੋ ਮਰਜ਼ੀ ਕੋਲ ਹੋਵੇ, ਉਹ ਇਹ ਨਹੀਂ ਵੇਖਦੇ ਵੀ ਭੇਟ ਕੀ ਹੈ, ਪ੍ਰੇਮ ਹੋਵੇ ਉਹ ਸਾਰਾ ਕੁਝ ਹੀ ਪ੍ਰਵਾਨ ਕਰ ਲੈਂਦੇ ਆ। ਗਰੀਬੜਾ ਘਰ, ਸਵੇਰੇ ਉੱਠਦੇ ਆ, ਪੁੱਤ ਕਹਿੰਦਾ ਮਾਂ ਮੈਨੂੰ ਸੁਪਨਾ ਹੀ ਇਹ ਆਇਆ, ਮੈਨੂੰ ਮਹਾਰਾਜ ਮਿਲਦੇ ਆ, ਪਰ ਮੈਨੂੰ ਕੋਈ ਭੇਟ ਦੇ, ਮੈਂ ਜਿਹੜੀ ਉਹਨਾਂ ਅੱਗੇ ਰੱਖ ਸਕਾਂ। ਗਰੀਬਣੀ ਮਾਂ ਨੇ ਨਾ ਇੱਕ ਗੁੜ ਦੀ ਭੇਲੀ, ਰੋੜੀ ਕਹਿ ਲਓ, ਭੇਲੀ ਕਹਿ ਲਓ, ਉਹ ਦੇਤੀ। ਕਹਿਣ ਲੱਗੀ, ਪੱਲੇ ਬੰਨੀ ਰੱਖ, ਜਦੋਂ ਆਉਣਗੇ ਨਾ ਤੇ ਖੋਲ ਕੇ ਰੱਖ ਦਈ। ਪਾਏ ਹੋਏ ਕੁੜਤੇ ਦੇ ਪੱਲੇ ਦੇ ਵਿੱਚ ਉਹਨੂੰ ਬੰਨਿਆ ਤੇ ਉਹ ਪੱਲਾ ਫੜੀ ਰੱਖਣਾ, ਬੀਬੇ ਮਹਾਰਾਜ ਦੀ ਭੇਟਾ ਕਿਤੇ ਗੁਆਚ ਨਾ ਜਾਏ। ਹੁਣ ਜਦੋਂ ਪਿੰਡੋਂ ਲੰਘਣਾ ਤੇ ਲੋਕਾਂ ਵੇਖ ਕੇ ਹੱਸਣਾ, ਸੰਸਾਰ ਦਾ ਦਸਤੂਰ ਆ, ਮਾਫ ਕਰਿਓ, ਗਰੀਬ ਨੂੰ ਵੇਖ ਕੇ ਮਜ਼ਾਕ ਉਡਾਉਣਾ ਇਹ ਸੰਸਾਰ ਦਾ ਦਸਤੂਰ ਆ, ਉਹਦਾ ਮਜ਼ਾਕ ਉੱਡਣਾ, ਲੋਕਾਂ ਉਹਦਾ ਨਾਂ ਹੀ ਪੱਲਾ ਪਾ ਦਿੱਤਾ। ਇਤਿਹਾਸ ਵਿੱਚ ਉਸ ਬੱਚੇ ਦਾ ਨਾਂ ਨਹੀਂ ਲਿਖਿਆ ਹੋਇਆ, ਪਰ ਜਦੋਂ ਸਾਖੀ ਪੜੋਗੇ ਤੇ ਨਾਂ ਭਾਈ ਪੱਲਾ ਹੀ ਆਏਗਾ। ਪਹਿਲਾਂ ਨਹੀਂ ਸੀ ਪਤਾ, ਜਦੋਂ ਹੁਣ ਉਹਨਾਂ ਦੇ ਅਸਥਾਨ ਤੇ ਬੁਤਾਲੇ ਕਥਾ ਕਰਨ ਜਾਈਦਾ ਨਾ, ਭਾਈ ਸਾਹਿਬ ਦੀ ਅੱਗੇ ਅੰਸ ਵੰਸ ਆ, ਅੱਠ ਪੱਤੀਆਂ ਆ ਉਹਨਾਂ ਦੇ ਨਾਂ ਤੇ, ਉਹਨਾਂ ਦੇ ਬੱਚਿਆਂ ਦੇ ਨਾਂ ਤੇ ਵਸੀਆਂ। ਬੜਾ ਵੱਡਾ ਨਗਰ ਆ ਬੁਤਾਲਾ। ਉੱਥੋਂ ਜਾ ਕੇ ਪਤਾ ਲੱਗਾ, ਉਹ ਕਹਿੰਦੇ ਵੀ ਪੱਲਾ ਨਾਂ ਨਹੀਂ ਸੀ, ਅਸਲ ਵਿੱਚ ਪੱਲੇ ਵਿੱਚ ਗੁੜ ਦੀ ਰੋੜੀ ਬੰਨ ਕੇ ਰੱਖਣ ਕਰਕੇ ਲੋਕੀ ਉਹਨੂੰ ਪੱਲਾ ਕਹਿਣ ਲੱਗ ਪਏ। ਸਮਾਂ ਲੰਘਦਾ ਗਿਆ, ਸਿਦਕ ਵਾਲਾ ਰੋਜ਼ ਚੇਤੇ ਕਰਦਾ ਆ। ਔਰ ਇਹ ਰੱਬੀ ਬਾਣੀ ਦਾ ਬਚਨ ਆ ਪਿਆਰਿਓ, ਭਾਵਨਾ ਦੇ ਨਾਲ ਬੀਜੇ ਹੋਏ ਬੀਜ ਹਮੇਸ਼ਾ ਪ੍ਰਫੁੱਲਤ ਹੁੰਦੇ ਆ। ਪਰ ਬੀਜਣ ਦੀ ਜਦੋਂ ਗੱਲ ਕਰਦੇ ਮਹਾਰਾਜ, ਸੱਚੇ ਪਾਤਸ਼ਾਹ ਕਹਿੰਦੇ ਆ, ਬੀਓ ਬੀਜ ਪੱਤ ਲੈ ਗਏ ਅਬ ਕਿਉਂ ਉਗਵੈ, ਦਾਲ ਦਲਿਆ ਨਹੀਂ ਕਦੀ ਉਗਣਾ। ਇਹ ਯਾਦ ਰੱਖਿਓ, ਦਲਿਆ ਦੁਚਿੱਤੀ ਵਾਲਾ, ਇਹਨੂੰ ਵੀ ਮੰਨ ਲਵਾਂ ਉਹਨੂੰ ਵੀ ਮੰਨ ਲਾਂ, ਦਲਿਆ ਥੋੜਾ ਉਗਣਾ ਹੈ। ਉੱਗੇਗਾ ਕਦੋਂ, ਜੇ ਇੱਕ ਹੋਏ ਤਾਂ ਉਗਵੈ, ਰੁੱਤੀ ਹੂੰ ਰੁੱਤ ਹੋਏ। ਭਾਵਨਾ ਇੱਕ ਨਾਲ ਹੀ ਜੁੜ ਗਈ ਆ ਵੀ ਮਹਾਰਾਜ ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ। ਬੜਾ ਪਿਆਰਾ ਬਚਨ ਹੈ ਸਤਿਗੁਰਾਂ ਦਾ। ਹਜ਼ੂਰ ਕਹਿੰਦੇ ਨੇ, ਕਿਸ ਹੀ ਕੋਈ ਕੋਏ, ਮਨ ਨੇ ਮਾਣੀ ਇੱਕ ਤੂੰ, ਕਿਉਂ ਨਾ ਮਰੀ ਜੈ ਰੋਏ, ਜਾ ਲੱਗ ਚਿਤ ਨਾ ਆਵਈ। ਸੱਚੇ ਪਾਤਸ਼ਾਹ ਕਹਿੰਦੇ ਆ, ਕਿਸੇ ਦਾ ਕੋਈ ਹੋਏਗਾ, ਕਿਸੇ ਦਾ ਕੋਈ, ਪਰ ਮਾਲਕਾ ਮੇਰਾ ਤਾਂ ਤੂੰ ਹੀ ਹੋ। ਇੱਕ ਦੇ ਚਰਨਾਂ ਨੂੰ ਯਾਦ ਕਰਦਿਆਂ, 6-7 ਸਾਲਾਂ ਦਾ ਹੋਇਆ ਭਾਈ ਪੱਲਾ, ਹਲਦੀ ਮੁੰਨੀ ਪਕੜੀ ਔਰ ਖੇਤ ਵਾਹੁੰਦਿਆਂ, ਨਿੱਕੇ ਨਿੱਕੇ ਕਦਮਾਂ ਨਾਲ ਕਦੀ ਹਲ ਇੱਧਰ ਨੂੰ ਹਿਲਦਾ, ਕਦੀ ਇੱਧਰ ਹਿਲਦਾ, ਨਾਲੇ ਮੁਸਕਰਾਉਂਦਾ। ਹਰ ਕਦਮ ਦੇ ਨਾਲ ਇੱਕੋ ਹੀ ਬੋਲ ਜ਼ਬਾਨ ਤੋਂ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ। ਪੈਲੀ ਚ ਬੀਜ ਦਾ ਛੱਟਾ ਦੇਣਾ ਮਾਂ ਸਿਖਾਇਆ ਹੀ ਹੈ। ਪੁੱਤ ਗੁਰੂ ਦਾ ਨਾਂ ਲੈ ਕੇ ਤੁਰੀਏ ਤੇ ਬਰਕਤਾਂ ਹੀ ਬਰਕਤਾਂ ਆ। ਧੰਨ ਗੁਰੂ ਹਰਗੋਬਿੰਦ ਸਾਹਿਬ। ਯਾਦ ਕਰਦਿਆਂ, ਅੱਜ ਮਾਲਕ ਮਿਹਰਾਂ ਦੇ ਦਾਤਾ ਬੁਤਾਲੇ ਆਏ, ਖੇਤਾਂ ਚ ਭਾਈ ਪੱਲਾ ਖੇਤ ਵਾਹੁੰਦਾ, ਪ੍ਰੀਤਮ ਸਤਿਗੁਰੂ ਖੇਤ ਚੱਪੜਦੇ ਆ। ਜਦੋਂ ਖੇਤ ਅੱਪੜੇ, ਘੋੜੇ ਤੇ ਸਵਾਰ ਕਈਆਂ ਨੂੰ ਵੇਖਿਆ, ਪਹਿਲਾਂ ਤੇ ਸਮਝ ਨਾ ਆਈ, ਪਰ ਜਦੋਂ ਨਿਸ਼ਾਨੀਆਂ ਯਾਦ ਆਈਆਂ ਨਾ, ਕਿ ਉਹਦੇ ਸੀਸ ਤੇ ਸੋਹਣੀ ਦਸਤਾਰ ਲੱਗੀ ਹੋਈ ਕਲਗੀ, ਦੋ ਤਲਵਾਰਾਂ, ਹੱਥ ਝਾੜ ਕੇ ਭਾਈ ਪੱਲਾ ਦੌੜ ਕੇ ਤੁਰਿਆ, ਚਰਨਾਂ ਦੇ ਸੀਸ ਰੱਖ ਕੇ ਕਹਿੰਦਾ, ਪਾਤਸ਼ਾਹ ਤੁਸੀਂ ਮੀਰੀ ਪੀਰੀ ਦੇ ਦਾਤੇ ਹੋ ਨਾ, ਗੁਰੂ ਹਰਗੋਬਿੰਦ ਸਾਹਿਬ ਹੋ ਨਾ। ਨਾਲ ਦੇ ਸਿੱਖ ਹੱਸ ਕੇ ਕਹਿੰਦੇ ਆ, ਹਾਂ ਤੈਨੂੰ ਪਤਾ ਲੱਗ ਗਿਆ। ਕਹਿਣ ਲੱਗੇ, ਮੈਂ ਵੇਖਿਆ ਤੇ ਨਹੀਂ ਸੀ ਕਦੀ, ਪਰ ਮਾਂ ਦੱਸਦੀ ਹੈ ਮੇਰੇ ਮਾਲਕ ਏਦਾਂ ਦੇ ਆ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ, ਮੱਥਾ ਤੇ ਟੇਕ ਲਿਆ ਆ, ਭੇਟਾ ਤੇ ਰੱਖੀ ਕੋਈ ਨੀ ਅੱਜ। ਉਹ ਮਹਾਰਾਜ ਯਾਦ ਹੀ ਆਉਣਾ ਆ, ਜਲਦੀ ਜਲਦੀ ਕੱਪੜੇ ਦੀ ਬੱਝੀ ਹੋਈ ਉਹ ਗੱਠ, ਕੁੜਤੇ ਦੀ ਬੱਝੀ ਹੋਈ ਨੁੱਕਰ ਖੋਲੀ ਤੇ ਰੋਜ਼ ਘਰੋਂ ਗੁੜ ਲਿਆਉਣਾ, ਰੋਜ਼ ਲੈ ਜਾਣਾ। ਅੱਜ ਲਿਆਂਦਾ ਪ੍ਰਵਾਨ ਹੋਇਆ, ਜਦੋਂ ਪ੍ਰੀਤਮ ਦੇ ਸਨਮੁਖ ਰੱਖ ਕੇ ਮੱਥਾ ਟੇਕਿਆ, ਮਹਾਰਾਜ ਚੱਖ ਕੇ ਆਉਂਦੇ ਆ, ਬੜਾ ਸਿਦਕ ਵਾਲਾ ਆ ਵੀ ਤੂੰ। ਚੱਲ ਚੱਲੀਏ ਘਰ ਨੂੰ, ਧੀ ਰਾਣੀ ਕਿੱਥੇ ਹੈ ਸਾਡੀ? ਮਹਾਰਾਜ ਮਾਂ ਤੇ ਘਰ ਹੈ। ਘਰ ਆਏ, ਹੁਣ ਗੁਰੂ ਦੇ ਚਰਨ ਪੈ ਜਾਣ, ਜਿੱਥੇ ਸਾਰਾ ਨਗਰ ਗਰੀਬ ਕਹਿ ਕੇ ਮਜ਼ਾਕ ਉਡਾਉਂਦਾ ਹੋਵੇ, ਜਿੱਥੇ ਸਾਰਾ ਨਗਰ ਇਹ ਕਹਿ ਕੇ ਮਜ਼ਾਕ ਉਡਾਉਂਦਾ ਹੋਵੇ, ਇਹਨੇ ਸਰਵਰਾਂ ਨੂੰ ਮੰਨਣਾ ਛੱਡਤਾ, ਇਹਦਾ ਤਾਂ ਇਹ ਹਾਲ ਆ। ਪਰ ਗੱਲ ਸੀ ਵੀ ਸੁੱਖ ਤੇ ਉਹਨੂੰ ਧਿਆਉਣ ਵਿੱਚ ਸੀਗਾ, ਬਾਹਰੀ ਦੁੱਖ ਆਏ ਕੋਈ ਗੱਲ ਨਹੀਂ, ਪਰ ਇਹ ਅੰਦਾਜ਼ਾ ਲਾਓ, ਅੱਜ ਕੱਚੀਆਂ ਕੰਧਾਂ ਪਈ ਹੋਈ ਕੱਖਾਂ ਦੀ ਛੰਨ ਵਿੱਚ ਜਦੋਂ ਦੀਨ ਦੁਨੀ ਦਾ ਮਾਲਕ ਆਇਆ ਹੋਏਗਾ, ਤੇ ਕੈਸੀ ਹਾਲਤ ਹੋਏਗੀ। ਮਹਾਰਾਜ ਕਹਿੰਦੇ ਆ ਨਵਾਜਿਆ ਸਤਿਗੁਰਾਂ। ਕਹਿਣ ਲੱਗੇ ਧੀਏ ਅੱਜ ਸਾਰਾ ਦਿਨ ਇੱਥੇ ਹੀ ਰੁਕਣਾ ਆ, ਸਾਂ ਸਮਾਂ ਹੀ ਸਮਾਂ ਸਾਡੇ ਕੋਲ ਆ, ਇੰਜ ਕਰ ਪ੍ਰਸ਼ਾਦਾ ਤਿਆਰ ਕਰ ਤੇ ਛੱਕ ਕੇ ਫੇ ਜਾਣਾ। ਗਰੀਬੀ ਜ਼ਿੰਦਗੀ ਕੋਲ ਕੀ ਹੋ ਸਕਦਾ ਆ। ਨਿਗਾਹ ਮਾਰੀ ਘਰ ਦੇ ਵਿੱਚ, ਤਿੰਨ ਚਾਰ ਪ੍ਰਸ਼ਾਦਿਆਂ ਜੋਗਾ ਆਟਾ, ਥੋੜੀ ਜੀ ਦਾਲ ਆ ਜਿਹੜੀ ਹਾਂਡੀ ਦੇ ਵਿੱਚ ਸਵੇਰ ਦੀ ਬਣੀ ਹੋਈ, ਪ੍ਰਸ਼ਾਦਾ ਤਿਆਰ ਕੀਤਾ। ਬੀਬੀ ਸੰਤੀ ਔਰ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਆ, ਪੱਲਿਆ ਪੁੱਤ ਇੱਕ ਕੰਮ ਕਰ, ਜਾ ਪਿੰਡ ਵਿੱਚ ਨਾਲੇ ਦੌੜੀ ਜਾ ਤੇ ਨਾਲੇ ਸੁਨੇਹਾ ਦੇ ਆ ਕਿ ਪੱਲੇ ਦੇ ਘਰ ਗੁਰੂ ਕਾ ਲੰਗਰ ਤਿਆਰ ਹੈ, ਆਜੋ ਸਾਰੇ ਸ਼ਗਨ। ਮਹਾਰਾਜ ਇਹ ਕਹਿ ਕੇ ਤੋਰਿਆ, ਉਹ ਤੇ ਮਾਸੂਮ ਆ, ਪਤਾ ਹੀ ਕੁਝ ਨਹੀਂ ਸੀ। ਭਾਈ ਪੱਲਾ ਆਵਾਜ਼ ਦਿੰਦਾ ਜਾਂਦਾ, ਲੋਕ ਹੱਸਦੇ ਆ ਵੀ ਜਿਹੜਾ ਖੁਦ ਕੱਲ ਕੀ ਅੱਜ ਸਵੇਰ ਤੱਕ ਗਰੀਬ ਆ, ਉਹਦੇ ਘਰ ਚ ਲੰਗਰ ਕਿੱਥੋਂ ਹੋ ਜਾਏਗਾ। ਜਿਹਨੇ ਨਹੀਂ ਵੀ ਆਉਣਾ ਉਹ ਵੀ ਆਇਆ। ਬੀਬੀ ਸੰਤੀ ਦਾ ਸਿਦਕ ਨਾ ਡੋਲਿਆ, ਪ੍ਰਸ਼ਾਦਾ ਤਿਆਰ ਕਰਕੇ ਮਹਾਰਾਜ ਅੱਗੇ ਰੱਖ ਦਿੱਤਾ, ਸਤਿਗੁਰੂ ਪੱਤ ਕੱਜਣ ਵਾਲੇ ਤੁਸੀਂ ਹੋ। ਆਹੀ ਕੁਝ ਆ, ਮਹਾਰਾਜ ਆਪਣਾ ਕਮਰ ਕੱਸਾ ਖੋਲ ਕੇ ਉੱਤੇ ਦੇ ਕੇ ਆਉਂਦੇ ਆ, ਧੀਏ ਮੈਂ ਵਰਤਾਵਾਂਗਾ, ਮੇਰੇ ਵਰਤਾਏ ਦੇ ਵਿੱਚ ਬਰਕਤ ਰਹੇਗੀ। ਅੱਜ ਵੀ ਨਗਰ ਚ ਜਾਓ, ਲਿਖਤ ਹੈ ਇਤਿਹਾਸ ਦੀ, ਸਭ ਨਗਰ ਨੂੰ ਪ੍ਰਸ਼ਾਦਾ ਛਕਾਇਆ। ਮਹਾਰਾਜ ਤੁਰਿਆ ਜਾਂਦੇ ਆ ਕਹਿੰਦੇ ਆ, ਪੱਲਿਆ ਤੁਹਾਡੇ ਪਿੰਡ ਦਾ ਰਿਵਾਜ ਨਹੀਂ ਆਏ, ਚੱਕਵਾਂ ਪ੍ਰਸ਼ਾਦਾ ਤਾਂ ਨਹੀਂ ਲਿਜਾਂਦਾ ਕੋਈ। ਮਹਾਰਾਜ ਲਿਜਾਂਦੇ ਆ ਲੋਕ, ਸਤਿਗੁਰੂ ਕਹਿੰਦੇ ਕਹਿ ਦਿਓ ਜਿਹਨੇ ਪ੍ਰਸ਼ਾਦਾ ਘਰੇ ਵੀ ਲਿਜਾਣਾ ਉਹ ਵੀ ਲੈ ਜਾਏ। ਨਗਰ ਨੂੰ ਵੰਡਿਆ, ਛਕਿਆ, ਮਹਾਰਾਜ ਦੇ ਨਾਲ ਦੇ ਸਿੱਖਾਂ ਨੇ ਛਕਿਆ, ਸਭ ਨੂੰ ਛਕਾ ਕੇ ਮਹਾਰਾਜ ਕਹਿੰਦੇ ਆ, ਧੀਏ ਇੱਥੇ ਮੇਰੇ ਨੇੜੇ ਬੈਠ। ਭਾਈ ਪੱਲੇ ਨੂੰ ਕੋਲ ਬਿਠਾਇਆ, ਮਹਾਰਾਜ ਕਹਿੰਦੇ ਆਓ ਆਪਾਂ ਇਕੱਠੇ ਪ੍ਰਸ਼ਾਦਾ ਛਕਦੇ ਹਾਂ। ਪਿਓ ਨੂੰ ਬੜਾ ਸਕੂਨ ਮਿਲਦਾ ਆ ਜਦੋਂ ਉਹਦੀ ਔਲਾਦ ਨੇੜੇ ਬਹਿ ਕੇ ਫੁਲਕਾ ਛਕੇ। ਉਹ ਜਿੰਨੇ ਕੁ ਪ੍ਰਸ਼ਾਦੇ ਬੀਬੀ ਸੰਤੀ ਬਣਾਏ ਆ ਉਹਨੇ ਫਿਰ ਬਾਕੀ ਆ, ਪ੍ਰਸ਼ਾਦਾ ਛਕਿਆ, ਅੱਖਾਂ ਭਰ ਗਈਆਂ। ਮਹਾਰਾਜ ਕਹਿਣ ਲੱਗੇ ਕੋਈ ਮੰਗ? ਆਖਿਆ ਨਾ, ਤੁਸੀਂ ਆ ਗਏ ਤੇ ਮੰਗ ਕੀ ਰਹਿ ਗਈ, ਤੁਸੀਂ ਮਿਲ ਗਏ, ਰਹਿ ਕੀ ਗਿਆ ਪਿੱਛੇ। ਮਹਾਰਾਜ ਸਤਿਗੁਰੂ ਆਉਂਦੇ ਆ, ਪੱਲਿਆ ਪੁੱਤ ਅੱਜ ਤੈਨੂੰ ਲੋਕ ਗਰੀਬ ਆਉਂਦੇ ਆ ਨਾ, ਇਹ ਗੁਰੂ ਨਾਨਕ ਦੀ ਬਰਕਤ ਹੈ ਤੇਰੇ ਤੇ, ਇਹ ਪਿੰਡ ਤੇਰੀ ਔਲਾਦ ਦਾ ਰਹਿ ਜਾਣਾ, ਤੇਰੀ ਔਲਾਦ ਵਸੇਗੀ। ਹਾਂ ਬਾਹਰੋਂ ਆ ਕੇ ਜਿੰਨੇ ਮਰਜ਼ੀ ਵਸ ਜਾਣ, ਪਰ ਨਗਰ ਪੁੱਤ ਤੇਰੇ ਨਾਂ ਤੇ ਵਜਿਆ ਕਰੇਗਾ। ਵੱਡਾ ਸਥਾਨ ਹੈ ਅੱਜ ਭਾਈ ਪੱਲਾ ਜੀ ਦੇ ਨਾਂ ਦਾ। ਅੱਠ ਪੱਤੀਆਂ ਔਰ ਅੱਠਾਂ ਪੱਤੀਆਂ ਦੇ ਵੱਖੋ ਵੱਖਰੇ ਪੰਚ ਸਰਪੰਚ ਬਣਦੇ ਆ, ਕਮਾਲ ਹੈ, ਇੱਕੋ ਹੀ ਅੰਸ ਬੰਸਿਆ ਭਾਈ ਪੱਲਾ ਜੀ ਦੀ ਔਲਾਦ। ਇਹ ਬਰਕਤਾਂ ਆ ਗੁਰੂ ਦੇ ਘਰ ਦੀਆਂ, ਪਰ ਇਹ ਸੁੱਖ ਉਦੋਂ ਆ ਜਦੋਂ ਕੋਈ ਉਸ ਸੱਚੇ ਨੂੰ ਧਿਆਉਂਦਾ ਆ। ਬਾਹਰਲੀਆਂ ਚੀਜ਼ਾਂ ਵਿੱਚੋਂ ਸੁੱਖ ਨਹੀਂ, ਸੁੱਖ ਤੇ ਮਾਲਕ ਦੀ ਯਾਦ ਵਿੱਚੋਂ ਪਿਆਰਿਓ। ਉਸ ਵੇਲੇ ਸਾਰਾ ਕੁਝ ਹੀ ਸੁੱਖ ਹੋ ਜਾਂਦਾ ਜਿਸ ਵੇਲੇ ਗੁਰੂ ਦੀ ਯਾਦ ਵਸ ਜਾਂਦੀ ਹੈ। ਜਿੱਥੇ ਨਾਮ ਜਪੀਐ ਪ੍ਰਭ ਪਿਆਰੇ, ਸੇ ਅਸਥਿਲ ਸੋਇਨ ਚਉ ਬਾਰੇ। ਹਜ਼ੂਰ ਕਹਿੰਦੇ ਗੁਰਮੁਖ ਫਲ ਪਾਵੋ, ਹਰ ਨਾਮ ਤੇ ਆਵੋ, ਜਨਮ ਜਨਮ ਕੇ ਦੁੱਖ ਨਿਵਾਰੇ, ਬਲਿਹਾਰੀ ਗੁਰੇ ਆਪਣੇ ਵਿੱਟੋਂ, ਜਿਨ ਕਾਰਜ ਸਭ ਸਵਾਰੇ। ਗੁਰੂ ਦਾ ਨਾਮ ਤੇ ਐਸਾ ਆ ਜਨਮਾਂ ਜਨਮਾਂ ਦੇ ਦੁੱਖ ਮਿਟਾ ਦਿੰਦਾ ਹੈ। ਆਪਣੇ ਗੁਰੂ ਤੋਂ ਬਲਿਹਾਰ ਹਾਂ ਜਿਹੜੇ ਸਾਰੇ ਕਾਰਜਾਂ ਨੂੰ ਸਵਾਰ ਦਿੰਦੇ ਹੈ। ਹਰ ਪ੍ਰਭ ਕਿਰਪਾ ਕਰੇ ਹਰ ਜਾਪੋ, ਸੁੱਖ ਫਲ ਹਰ ਜਨ ਪਾਵੋ, ਨਾਨਕ ਕਹੇ ਸੁਣੋ ਜਨ ਭਾਈ, ਸੁੱਖ ਸੋਹਿਲੜਾ ਹਰ ਧਿਆਵੋ। ਮਹਾਰਾਜ ਕਹਿੰਦੇ ਆ ਗੁਰੂ ਦਾ ਨਾਮ ਜਪਣ ਨਾਲ, ਗੁਰੂ ਦੀ ਕਿਰਪਾ ਸਦਕਾ, ਮਾਲਕ ਦੇ ਸੁੱਖ ਗੁਰੂ ਦੇ ਚਰਨਾਂ ਵਿੱਚੋਂ ਮਿਲਦੇ ਹੈ, ਔਰ ਸਭਨਾਂ ਲਈ ਇਹੀ ਭਾਵਨਾ ਅਰਦਾਸ ਹੈ, ਉਸ ਮਾਲਕ ਨੂੰ ਤਿਆਗ ਕੇ ਹੀ ਸੁਖ ਝੋਲੀ ਵਿੱਚ ਭਰ ਜਾਂਦੇ ਹੈ। ਦੂਸਰਾ ਬੰਦ ਹੈ, ਸੁਣ ਹਰ ਗੁਣ ਭੀਨੇ ਸਹਿਜ ਸੁਭਾਏ, ਗੁਰਮਤ ਸਹਿਜੇ ਨਾਮ ਤੇ ਆਏ। ਜਿਨ੍ਹਾਂ ਨੇ ਮਾਲਕ ਦੇ ਬਚਨਾਂ ਨੂੰ ਸੁਣ ਲਿਆ, ਸੁਣ ਕੇ ਗੁਰੂ ਦੇ ਗੁਣਾਂ ਦੇ ਨਾਲ ਜੀਵਨ ਇੰਨਾ ਕੁ ਭਿੱਜਿਆ, ਜੀਵਨ ਵਿੱਚ ਟਿਕਾ ਸਹਿਜ ਆਇਆ ਔਰ ਉਸ ਮਾਲਕ ਦੇ ਨਾਮ ਨਾਲ ਜੁੜ ਗਏ। ਜਿਨ ਕੋ ਤੁਰ ਲਿਖਿਆ ਤਿੰਨ ਗੁਰ ਮਿਲਿਆ, ਤਿੰਨ ਜਨਮ ਮਰਨ ਭਉ ਭਾਗਾ, ਅੰਦਰੋਂ ਦੁਰਮਤ ਦੂਜੀ ਖੋਈ, ਸੋ ਜਨ ਹਰ ਲਿਵਲਾਕਾ। ਜਿਨ੍ਹਾਂ ਤੇ ਮਾਲਕ ਦੀ ਕਿਰਪਾ ਵਰਤ ਗਈ, ਜੰਮਣ ਮਰਨ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ, ਉਹ ਦੁਰਮਤ ਦਾ ਨਾਸ ਹੋ ਗਿਆ ਤੇ ਵਾਹਿਗੁਰੂ ਦੇ ਚਰਨਾਂ ਦੇ ਨਾਲ ਲਿਵ ਜੁੜ ਜਾਂਦੀ ਆ। ਜਿਨ ਕੋ ਕਿਰਪਾ ਕੀਨੀ ਮੇਰਾ ਸੁਆਮੀ, ਤਿੰਨ ਅਨ ਦਿਨ ਹਰ ਗੁਣ ਗਾਏ, ਸੁਣ ਮਨ ਭੀਨੇ ਸਹਿਜ ਸੁਭਾਏ। ਗੁਰੂ ਅਮਰਦਾਸ ਜੀ ਕਹਿੰਦੇ ਆ, ਜਿਹਦੇ ਤੇ ਮੇਰੇ ਮਾਲਕ ਦੀ ਦਇਆ ਹੋ ਜਾਏ, ਕਿਰਪਾ ਹੋ ਜਾਏ, ਉਹ ਦਿਨ ਰਾਤ ਸਾਈਂ ਦੇ ਗੁਣਾਂ ਨੂੰ ਗਾਉਂਦੇ ਆ ਔਰ ਉਸ ਮਾਲਕ ਦਾ ਨਾਮ ਸੁਣ ਸੁਣ ਕੇ ਮਨ ਉਹਦੇ ਪਿਆਰ ਵਿੱਚ ਭਿੱਜ ਜਾਂਦਾ ਆ। ਤੀਸਰਾ ਬੰਦ ਆ, ਜੁਗ ਮੈਂ ਰਾਮ ਨਾਮ ਨਿਸਤਾਰਾ। ਇਸ ਯੁੱਗ ਦੇ ਵਿੱਚ ਗੁਰੂ ਦਾ ਨਾਮ ਹੀ ਜੀਵਨ ਨੂੰ ਤਾਰਨ ਵਾਲਾ ਆ। ਯੁੱਗ ਮੈਂ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੈ ਸ਼ਬਦ ਵਿਚਾਰਾ। ਗੁਰੂ ਦੇ ਚਰਨਾਂ ਵਿੱਚੋਂ ਹੀ ਉਪਜਦੀ ਹੈ ਗੁਰੂ ਦੀ ਵਿਚਾਰਧਾਰਾ, ਗੁਰ ਸ਼ਬਦ ਵਿਚਾਰਾ, ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੋ ਪਾਏ। ਗੁਰੂ ਦੇ ਸ਼ਬਦ ਦੀ ਜਿਹੜੀ ਵਿਚਾਰਧਾਰਾ ਆ ਔਰ ਗੁਰੂ ਦਾ ਜਿਹੜਾ ਨਾਮ ਆ ਉਹ ਬੜਾ ਪਿਆਰਾ ਆ। ਦਾਤ ਮਿਲਦੀ ਉਹਨੂੰ ਹੈ ਜਿਹਦੇ ਤੇ ਉਹਦੀ ਕਿਰਪਾ ਹੋਏ। ਸਹਿਜੇ ਗੁਣ ਗਾਵੇ ਦਿਨ ਰਾਤੀ, ਕਿਲ ਵੇਖ ਸਹਿਤ ਸਭ ਗਵਾਏ। ਸਹਿਜ ਵਿੱਚ ਜਿਹੜੇ ਮਾਲਕ ਦੇ ਗੁਣਾਂ ਨੂੰ ਦਿਨ ਰਾਤ ਗਾਉਂਦੇ ਆ, ਉਹਨਾਂ ਦੇ ਪਾਪਾਂ ਦਾ ਦੁੱਖਾਂ ਦਾ ਨਾਸ ਹੋ ਜਾਂਦਾ ਹੈ। ਸਭ ਕੋ ਤੇਰਾ, ਤੂੰ ਸਭਨਾ ਕਾ ਹੋ ਤੇਰਾ, ਤੂੰ ਹਮਾਰਾ। ਮਹਾਰਾਜ ਸਾਰਾ ਕੁਝ ਤੁਹਾਡਾ ਆ, ਤੁਸੀਂ ਸਾਰਿਆਂ ਦੇ ਹੋ, ਪਰ ਸਾਡਾ ਤੁਹਾਡੇ ਨਾਲ ਇੰਨਾ ਪਾਕ ਪਵਿੱਤਰ ਪਿਆਰ ਹੈ। ਹੋ ਤੇਰਾ ਤੂੰ ਹਮਾਰਾ, ਅਸੀਂ ਤੇਰੇ ਹਾਂ ਤੇ ਤੂੰ ਸਾਡਾ ਹੈ। ਯੁੱਗ ਮੈਂ ਰਾਮ ਨਾਮ ਨਿਸਤਾਰਾ, ਇਸ ਯੁੱਗ ਵਿੱਚ ਵਾਹਿਗੁਰੂ ਦਾ ਨਾਮ ਹੀ ਤਾਰਨਹਾਰ ਹੈ। ਆਖਰੀ ਬਚਨ ਹੈ, ਸਾਜਨ ਆਏ ਵੁੱਠੇ ਘਰ ਮਾਹੀ। ਇੱਕ ਸਮਾਂ ਉਹ ਹੈ ਗੁਰੂ ਦਾ ਨਾਮ ਜਪ ਜਪ ਕੇ, ਗੁਰੂ ਨੂੰ ਧਿਆ ਧਿਆ ਕੇ, ਜਿਵੇਂ ਜਿਵੇਂ ਜਪਦੇ ਗਏ ਧਿਆਉਂਦੇ ਗਏ, ਇੱਕ ਅਵਸਥਾ ਐਸੀ ਆ ਜਿੱਥੇ ਮਾਲਕ ਦੇ ਦਰ ਦੀ, ਮਾਲਕ ਦੇ ਘਰ ਦੀ ਸੋਝੀ ਹੋ ਜਾਂਦੀ ਆ, ਜਿਹਨੂੰ ਪਾਤਸ਼ਾਹ ਕਹਿੰਦੇ ਮਨ ਚਾਓ ਭਇਆ, ਪ੍ਰਭ ਆਗਮ ਸੁਣਿਆ। ਹਰ ਮੰਗਲ ਗਾਓ ਸਖੀ, ਗ੍ਰਹਿ ਮੰਦਰ ਬਣਿਆ। ਹੁਣ ਮਾਲਕ ਮੇਰੇ ਹਿਰਦੇ ਵਿੱਚ ਵਸਦਾ ਪਿਆ ਆ, ਉਹਦਾ ਸਕੂਨ ਆ, ਉਹਦੀ ਦਇਆ ਆ, ਉਹਦੀ ਕਿਰਪਾ, ਉਹਦੀ ਰਹਿਮਤ ਆ। ਸਾਜਨ ਆਏ ਵੁੱਠੇ ਘਰ ਮਾਹੀ, ਹਰ ਗੁਣ ਗਾਵਹਿ ਤ੍ਰਿਪਤ ਅਗਾਹੀ। ਉਹਦੇ ਗੁਣਾਂ ਨੂੰ ਗਾ ਗਾ ਕੇ ਇਹ ਜੀਵਨ ਤ੍ਰਿਪਤ ਹੋ ਗਿਆ। ਹਰ ਗੁਣ ਗਾਏ ਸਦਾ ਤ੍ਰਿਪਤਾਸੀ, ਫਿਰ ਭੂਖ ਨਾ ਲੱਗ ਆਏ। ਜਿੰਨੀ ਤ੍ਰਿਪਤੀ ਪਿਆਰੇ ਉਹ ਬੰਦਗੀ ਦੇ ਵਿੱਚ ਆ ਨਾ, ਸੰਸਾਰ ਦੀ ਦੌੜ ਆ, ਸੰਸਾਰ ਦੀ ਭੁੱਖ ਨਹੀਂ ਮੁੱਕਦੀ। ਮਾਲਕ ਕਹਿੰਦੇ ਆ, ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਪਾਰ। ਪਰ ਦੂਜੇ ਪਾਸੇ ਕਹਿੰਦੇ ਆ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਨਾਮ ਵਿੱਚ ਦਾਤ ਆ, ਐਸੀ ਕਿਰਪਾ ਆ, ਤ੍ਰਿਪਤ ਆ ਜੀਵਨ। ਖਾਣ ਲਈ ਤ੍ਰਿਪਤੀ, ਭੋਗਣ ਦੀ ਤ੍ਰਿਪਤੀ, ਪਹਿਨਣ ਦੀ ਤ੍ਰਿਪਤੀ, ਰਹਿਣ ਦੀ ਤ੍ਰਿਪਤੀ, ਟਿਕਾ ਹੀ, ਸਹਿਜ ਹੀ, ਪੇਸ਼ੰਸ ਹੀ ਜ਼ਿੰਦਗੀ ਦਾ ਮੁੱਖ ਅੰਗ ਆ। ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੁੱਖ ਨਾ ਲੱਗੇ ਆਏ। ਮੁੜ ਕਾਹਦੀਆਂ ਭੁੱਖਾਂ ਰਹਿ ਜਾਂਦੀਆਂ, ਦਹਿ ਦਿਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਤੇ ਆਏ। ਮਹਾਰਾਜ ਕਹਿੰਦੇ ਨਾਮ ਤੇ ਆਉਣ ਵਾਲਾ ਜਿਹੜਾ ਉਹ ਜੀਵਨ ਤੇ ਸਫਲ ਕਰ ਹੀ ਗਿਆ, ਪਰ ਗੁਰੂ ਤੇ ਇੰਨਾ ਬੇਅੰਤ ਆ, ਫਿਰ ਉਹਨਾਂ ਜਨਾਂ ਦੀ ਵੀ ਜਗ ਪੂਜਾ ਕਰਦਾ ਆ ਜਿਹੜੇ ਗੁਰੂ ਦੇ ਚਰਨਾਂ ਵਰਗੇ ਹੋ ਜਾਂਦੇ ਆ। ਜਨ ਨਾਨਕ ਸਤਿਗੁਰ ਪੂਜਿਆ ਤਿੰਨ ਹਾਰ ਪੂਜ ਕਰਾਵਾ। ਬਾਬਾ ਦੀਪ ਸਿੰਘ ਹੋਰਾਂ ਨੂੰ ਅੱਜ ਜਗ ਨਮਸਕਾਰਾਂ ਕਰਦਾ ਆ। ਭਾਈ ਸਾਹਿਬ ਭਾਈ ਮਨੀ ਸਿੰਘ ਹੋਰਾਂ ਨੂੰ, ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਨੂੰ ਨਮਸਕਾਰਾਂ ਹੀ ਆ। ਪੂਜਦੇ ਹੈ ਤੇ ਸਿੱਖ ਹੀ ਨੇ, ਪਰ ਜੱਗ ਉਹਨਾਂ ਨੂੰ ਮਾਲਕ ਜਾਣ ਕੇ ਪੂਜਦਾ ਪਿਆ ਆ। ਇਹ ਉਸ ਮਾਲਕ ਦੀ ਮਿਹਰ ਆ। ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਸਾਜਨ ਆਏ ਵੁੱਠੇ ਕਰ ਮਾਹੀ। ਮਾਲਕ ਆਪ ਹੀ ਜੋੜਨ ਤੇ ਵਿਛੋੜਨ ਵਾਲਾ ਹੈ, ਉਹਦੇ ਬਿਨਾਂ ਦੂਜਾ ਕੋਈ ਨਹੀਂ ਹੈ। ਔਰ ਬੰਦਗੀ ਵਾਲਾ ਗੁਰੂ ਵਾਲੇ ਜਿਹੜੇ ਬਣ ਜਾਂਦੇ ਆ, ਮਾਲਕ ਪਿਤਾ ਦੇ ਦਰ ਦੀ ਕਰਦੀ ਸੋਝੀ ਹੋ ਜਾਂਦੀ, ਹਿਰਦੇ ਰੂਪ ਘਰ ਵਿੱਚ ਮਾਲਕ ਦਾ ਮਿਲਾਪ ਬਣ ਜਾਂਦਾ ਹੈ। ਮਾਲਕ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਮਿਹਰ ਕਰਨ, ਬਖਸ਼ੀ ਹੋਈ ਉਹਨਾਂ ਦੀ ਵਿਚਾਰਧਾਰਾ ਸਾਡੇ ਜੀਵਨ ਵਿੱਚ ਵਸ ਜਾਏ। ਸਾਰੀ ਸੰਗਤ ਦੀ ਹਾਜ਼ਰੀ ਗੁਰੂ ਬਾਬਾ ਜੀ ਆਪਣੇ ਦਰ ਤੇ ਪ੍ਰਵਾਨ ਕਰਨ, ਮਾਲਕ ਦੀ ਮਿਹਰ ਵਰਤ ਜਾਏ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਖਿਮਾ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।